रसना जपति तू ही मात गर्भ तुम ही मृत पालक मृत मंडलिक तू ही तुम्हें पिता तुम ही फुन माता तुम्हें मीत हित ब्राता तुम परिवार तुम्हें आधारा तुम्हें जीव प्राण दाता तुम्हें खजीना तुम्हें जरीना तुम ही माणिक लाला तुम्हें पार जात गुरते पाए तो नानक पे निहाला मोहिनी मोत रहे ना होरी सादिक सिद्ध सगल की प्यारी टुटे ना काहू तोरी खट शास्त्र उचरत रसनागर तीर्थ गवन न थोरी पूजा चक्र व्रत नेम तपिया हुआ गैल न छोरी अंधकूप में पतित होत जग संतो करो परम गत मोरी साध संगत नानक पे मुक्ता दर्शन पे खत पोरी कहाँ करे रे खाट खाटली पवन फार तोर चामरो अत जजरी तेरी रे माटली उहित हरियो उहत तरियो जैसे बासा मास देत छाटली देवनहार बिसारियो अंदले ज्यू सफरी उधर परे बहाटली साध बिकार बिगार झूठ रस जय जानो तै पीर बाटली कह नानक समझ रे याने आज काल खुले तेरी गांटली गुरजियो संग तुहारे जानियो कोट जोध यहाँ की बात न पूछिए ता दरगे भी मानियो कवन मूल प्राणी का कहिए कवन रूप दिष्टानियो जोत प्रकाश भई माटी संग दुर्लभ दे बखानियो तुम ते से तुम ते जप तापा तुम ते तत पछानियो करमस्तक तर कटी जेवरी नानक दास दसानियो अमृत नाम मने आधारो जिंदिया तिसके कुर्बाने गुर पूरे नमस्कारो भूजी तृष्णा सहज सुहेला काम क्रोध बिख जारो आई न जाई बसे ठहर जय आसन निंकारो एक प्रगटे एक गुप्ता एक तंदुकारो आदमद अंत प्रभ सोई के नानक साथ बिचारो।
सतगुरु नमः श्री गुरुदेव नमः दास दोनों हाथ जोड़ के संगत दे चलना च मथा टेक दे हुए अपने गुनाह की माफी लई अरदास बेनती करता है। संगत की समर्था है बख्शन दी, बख्शन दी कृपालता करो। संगत दे बख्शे नू गुरु साहब भी बख्श देंदे हैं।
रसना जपती तू ही मात गर्भ तुम ही पित पालक मित मंडल एक तू ही।
रसना जपती तू ही तू ही जबान दे नाल उस परमात्मा अकाल पुरख अनंत गुणा दा स्वामी अथा सागर समुंदर उस दे गुण नू गाना इंद्रियां दे नाल ए भेंट है पूजा है उस परमात्मा दी। सेवा है। कारण मात गर्भ गर्भ जोन में तुम ही प्रतिपालक, जिसने गर्भ जोन दे विच इस जीवात्मा की रक्षा की। मृत मंडल एक दो ही, जिस जगह असी बैठे हाँ इस वक्त, इस जगत नू, इस पृथ्वी लोक नू मृत लोक कह करके पुकारिया जाता है। कारण मौत का नियम है, एक निश्चित अवधि तक यह प्राण शक्ति श्वासा की पूंजी दिती जाती है, कारण अपना काम करने वास्ते। केड़ा काम? रसना जपती तू ही तू ही। सिर्फ इको ही काम करने वास्ते अपनी मैं नू खत्म करना और तू नू धारण करना, इस वास्ते प्राण शक्ति दिती गई है। और निश्चित अवधि खत्म होने दे नाल ही ये शक्ति वापस ले ली जाती है। उस दे बाद ये चोला कितना ही महान क्यों ना होवे, कितने ही इस दे विच गुण क्यों ना होवन, असी इस तो कम नहीं ले सकते। तो आज दा मजबून जो है सचखंड तो सतगुरु जी स्पष्ट कर रहे हैं, एक टेक किस दी? उस परमात्मा दी। जदों ये जीवात्मा भ्रमण करती हुई, किड़ा भ्रमण? 84 लाख सूटां दे विचों इस आखरी उत्तम सूट नू धारण करती है। ये सूट कोई साधारण वस्त्र नहीं है। करमी आवे कपड़ा नदरी मोख द्वार। जदों करोड़ां ही जन्मां दे कर्म यानी पुन कतरत हुंदे हन, तद जा करके उस अकाल पुरख की नजर हुंदी है, दया हुंदी है, मेहर हुंदी है। ते ए कपड़ा, ए वस्त्र, ए जामा, ए मनुष्य दी जून इस जीवात्मा नू प्राप्त हुंदी है। नदरी मोख द्वार, मोख कहंदे ने मुक्ति नू, मुक्ति दा रस्ता है ए चोला ए सूट। और जिस जीवात्मा ने इस सूट नू धारण करके अगर मुक्ति नू प्राप्त नहीं कीता, ते ओ चोला धारण करके कितने ही गुण धारण कर रही है, कितनी ही महानता इस जगत विच हासिल कर ले, कितनियां वस्तुआं नू एकत्रित कर ले, कितने ही संबंध बना ले, पूरी पृथ्वी दा राज ही क्यों ना हासिल कर ले, ए सारा दा सारा जड़ा है उस नू दुख दा कारण बन करके अगले जन्मा दे विच लै जांदा है। यानी कि बार बार उस नू जन्म और मरण दे गेड़ दे विच फसना पैंदा है। इस पौड़ी ते जो नर चूके आए जाए बहुत दुख पाएगा। ये पौड़ी जड़ी है आखिरी पौड़ी है 84 लाख सूटां दी। इस नू प्राप्त करन दे बाद अगर छत तक ना पहुंच सकी जीवात्मा, फिसल गई इस पौड़ी तो, ते उस तो बाद फिर इस नू फिर जन्म और मरण दे गेड़ दे विच खज्जल होना पेगा। सो आज दा मजबून जड़ा है गुरु साहब स्पष्ट कर रहे हैं कि उस परमात्मा दी टेक लैनी है, उस अकाल पुरख दी टेक लैनी है। इस जगत दे विच मन बुद्धि और इंद्रियां दे जरिए जो कुछ भी दृष्टि गोचर है, अगर जीवात्मा मनुख दी जून नू प्राप्त करके इन्हां चो किसे दा भी आधार बनांदी है, किसे दा मान करदी है, किसे दी भी टेक लैंदी है, ते ए सारियां ही टेकां जिहड़ियां ने उस दियां निष्फल जांदियां ने और उस नू दुखी होना पैंदा है। इस जगत दे विच विचार कर लेना चाहिदा कि कितनी कीमत लै करके उस अकाल पुरख दी नजर नू प्राप्त करन दे बाद ए जीवात्मा जो है ए दो पैर दी जून जिसनु कि इंसान किया गया है लै करके अवतार लैंदी है। ए अवतार है एक तरीके दा परमात्मा दा, परमात्मा दा ही रूप है। परमात्मा बनन वास्ते ही इस नू ए दो पैर दी जून दिती गई है। दो पैर दे नाल गुरु साहब जो ने मनुख लफज दा इस्तेमाल नहीं कर रहे, उसका कारण की है? सिर्फ दो पैर दी जून प्राप्त करन दे नाल असी इंसान नहीं कहला सकते। इंसान ताही बनांगे जदो असी इंसानियत नू धारण करांगे। इंसान बनन वास्ते घट तो घट 100 साल चाहिए ने। हुण विचार करके देखो साडी उम्र कितनी है, कितनी कुछ असी प्राण शक्ति लै करके इस जगत दे विच अवतरित होए हां। इतनी छोटी जी प्राण शक्ति नू लै करके असी पूर्ण इंसान भी ना बन सके, ते जिस नू असी सिख कहंदे हां, सरदार यानी के एक गुरु दा सिख, एक पूर्ण ब्राह्मण
ਯਾਨੀ ਕਿ ਬ੍ਰਾਹਮਣ ਕੌਣ ਹੈ, ਬ੍ਰਹਮ ਨੂੰ ਜਾਣਨ ਵਾਲਾ ਗਿਆਨੀ ਕੌਣ ਹੈ ਜਿਸ ਨੇ ਉਸ ਗਿਆਨ ਨੂੰ ਪ੍ਰਾਪਤ ਕਰ ਲਿਆ ਜਿਸ ਦੇ ਨਾਲ ਆਤਮਾ ਜੋ ਹੈ ਪਰਮਾਤਮਾ ਦੇ ਨਾਲ ਜੁੜ ਜਾਂਦੀ ਹੈ, ਜਿਸ ਨੂੰ ਸਹਿਜ ਗਿਆਨ ਕਿਹਾ ਜਾਂਦਾ ਹੈ। ਵਿਚਾਰ ਕਰਕੇ ਦੇਖ ਲਓ, ਅਗਰ ਅਸੀਂ ਇੱਕ ਇਨਸਾਨ ਹੀ ਨਾ ਬਣ ਸਕੇ ਤੇ ਕਦੋਂ ਜਾ ਕਰਕੇ ਇੱਕ ਸਿੱਖ ਕਲਾਣ ਦੇ ਲਾਇਕ ਬਣਾਂਗੇ। ਯਾਨੀ 100 ਸਾਲ ਅਗਰ ਇਨਸਾਨ ਬਣਨ ਵਾਸਤੇ ਚਾਹੀਦੇ ਨੇ ਤੇ ਉਸ ਤੋਂ ਬਾਅਦ 100 ਸਾਲ ਫਿਰ ਚਾਹੀਦੇ ਨੇ ਇੱਕ ਪੂਰਨ ਸਿੱਖ ਬਣਨ ਵਾਸਤੇ। ਤੇ ਜਿਹੜੀ ਜੀਵਾਤਮਾ ਇਸ 2 ਪੈਰ ਦੀ ਜੂਨ ਦੇ ਵਿੱਚ ਆ ਕਰਕੇ ਪੂਰਨ ਸਿੱਖ ਬਣ ਗਈ ਤੇ ਸਮਝ ਲਓ ਉਸਨੇ ਸਭ ਕੁਛ ਹਾਸਲ ਕਰ ਲਿਆ। ਯਾਨੀ ਕਿ ਇਹ ਮਨੁੱਖ ਕਲਾਣ ਦੇ ਲਾਇਕ ਹੋ ਗਿਆ, ਇਹ ਮਨੁੱਖਾ ਚੋਲਾ ਜਿਹੜਾ ਹੈ ਉਸਦਾ ਧਾਰਨ ਕਰਨਾ, ਅਵਤਾਰ ਲੈਣਾ ਸਫਲ ਹੋ ਗਿਆ। ਉਸ ਪਰਮਾਤਮਾ ਨੇ ਆਪਣੀ ਸ਼ਕਲ ਦੇ ਉੱਪਰ ਹੀ ਇਹ ਮਨੁੱਖ ਦੀ ਸ਼ਕਲ ਨੂੰ ਧਾਰਨ ਕੀਤਾ ਹੈ। ਇਹੀ ਧਾਰਨ ਕਰਨ ਵਾਸਤੇ ਹੀ ਇਸ ਨੂੰ ਇਹ ਪ੍ਰਾਣ ਸ਼ਕਤੀ ਦਿੱਤੀ ਗਈ ਹੈ। ਤੇ ਜਿਸ ਜੀਵਾਤਮਾ ਨੇ ਇਸ ਚੋਲੇ ਨੂੰ ਧਾਰਨ ਕਰਕੇ ਇਹ ਤੂੰ ਦੀ ਆਵਾਜ਼ ਕੱਢ ਲਈ, ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਉਪਦੇਸ਼ ਦਿੱਤਾ ਹੈ ਕਿ ਇੱਕ ਛੋਟਾ ਜਿਹਾ ਜਾਨਵਰ ਹੈ, ਪਰਿੰਦਾ, ਪੰਛੀ ਜਿਸ ਨੂੰ ਅਸੀਂ ਕਹਿੰਦੇ ਹਾਂ ਚਿੜੀ ਹੈ, ਉਹ ਇਸ ਖਜ਼ਾਨੇ ਦੇ ਵਿੱਚੋਂ, ਮਾਲਕ ਦੇ ਭੰਡਾਰ ਦੇ ਵਿੱਚੋਂ 24 ਘੰਟੇ ਦੇ ਵਿੱਚ 1.5 ਦਾਣਾ ਲੈਂਦੀ ਹੈ। ਸਿਰਫ 1.5 ਦਾਣਾ ਲੈਣ ਦੇ ਬਾਅਦ ਉਸ ਨੂੰ ਅਗਲੇ ਭੋਜਨ ਦੀ ਕੋਈ ਫਿਕਰ ਨਹੀਂ। ਯਾਨੀ ਕਿ ਅਗਰ ਉਹਨੂੰ ਸਵੇਰੇ 1.5 ਦਾਣਾ ਮਿਲ ਜਾਂਦਾ ਤੇ ਉਸ ਤੋਂ ਬਾਅਦ ਉਸ ਨੂੰ ਦੁਪਹਿਰ ਦੀ, ਸ਼ਾਮ ਦੀ ਜਾਂ ਕਿਸੇ ਹੋਰ ਚੀਜ਼ ਦੀ ਚਿੰਤਾ ਨਹੀਂ ਹੈ। ਉਹਦੇ ਘੋਂਸਲਿਆਂ ਦੇ ਵਿੱਚ ਤਲਾਸ਼ ਕਰਕੇ ਦੇਖ ਲਓ, ਕੋਈ ਵੀ ਦਾਣਾ ਜੋ ਹੈ ਇਕੱਤਰਿਤ ਕੀਤਾ ਹੋਇਆ ਨਹੀਂ ਮਿਲੇਗਾ। ਯਾਨੀ ਕਿ ਉਸ ਨੂੰ ਕਿਸੇ ਚੀਜ਼ ਦੀ ਫਿਕਰ ਨਹੀਂ ਹੈ। ਔਰ ਅੱਧੀ ਰਾਤੀ ਵੇਖ ਲਓ, ਜਿਸਲੇ ਪਹਿਲਾ ਪੈਰ ਖਤਮ ਹੁੰਦਾ ਤੇ ਉਸ ਵਕਤ ਇੱਕ ਆਵਾਜ਼ ਆਉਂਦੀ ਹੈ, ਤੂੰ ਤੂੰ ਤੂੰ। ਯਾਨੀ ਕਿ 1.5 ਦਾਣਾ ਮਾਲਕ ਦੇ ਖਜ਼ਾਨੇ ਤੋਂ ਲੈ ਕਰਕੇ ਸਿਰਫ ਤੂੰ ਹੀ ਤੂੰ, ਯਾਨੀ ਕਿ ਪਰਮਾਤਮਾ ਦੇ ਗੁਣ ਗਾ ਰਹੀ ਹੈ। ਤੇ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਦੂਸਰੇ ਪਾਸੇ ਇੱਕ ਖਰ ਦੀ ਜੂਨ ਹੈ, ਬੇਸ਼ੱਕ 2 ਪੈਰ ਨੇ ਕਿ ਦੇਖਣ ਨੂੰ ਇਨਸਾਨ ਵੀ ਲੱਗਦਾ ਹੈ, ਪਰ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਖੋਤੇ ਦੀ ਜੂਨ ਦੇ ਵਿੱਚ ਜਾ ਰਿਹਾ। ਕਿਸ ਤਰੀਕੇ ਦੇ ਨਾਲ 24 ਘੰਟੇ ਦੇ ਵਿੱਚ 2.5 ਸੇਰ ਅਨਾਜ ਇਸ ਨੂੰ ਮਾਲਕ ਦੇ ਖਜ਼ਾਨੇ ਦੇ ਵਿੱਚੋਂ ਚਾਹੀਦਾ। 2.5 ਸੇਰ ਅਨਾਜ ਖਾ ਕਰਕੇ ਇਹ 8 ਵਜੇ ਤੱਕ, 9 ਵਜੇ ਤੱਕ ਬਿਸਤਰੇ ਤੇ ਘਰਾੜੇ ਮਾਰ ਕਰਕੇ ਸੁਣਦਾ, ਔਰ ਉਸ ਤੋਂ ਬਾਅਦ ਬਾਕੀ ਦਾ ਜਿਹੜਾ ਸਮਾਂ ਹੈ ਉਹ ਸੰਸਾਰ ਦਾ ਕਾਰ ਵਿਵਹਾਰ ਕਰਦਾ ਹੋਇਆ, ਉਸ ਦੇ ਵਿੱਚ ਲਿਪਤ ਰਹਿੰਦਾ ਹੋਇਆ, ਸਿਰਫ ਇੱਕੋ ਹੀ ਗੱਲ ਕਰਦਾ ਹੈ, ਮੈਂ ਮੈਂ ਮੈਂ, ਮੇਰਾ ਪੁੱਤਰ, ਮੇਰੀ ਇਸਤਰੀ, ਮੇਰਾ ਧਨ, ਮੇਰੀ ਸੰਪਦਾ, ਮੇਰੇ ਗਾੜੀ, ਮੇਰੇ ਮੋਟਰ, ਮੇਰੇ ਬੰਗਲੇ। ਯਾਨੀ ਕਿ ਸਿਰਫ ਮੈਂ ਹੀ ਮੈਂ ਦੀ ਰੱਟ ਲੱਗੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਬੇਸ਼ੱਕ ਇਹ 2 ਪੈਰ ਦੀ ਜੂਨ ਦੇ ਵਿੱਚ ਆ ਗਿਆ, ਪਰ ਇਹ ਇਨਸਾਨ ਕਲਾਣ ਦੇ ਲਾਇਕ ਨਹੀਂ ਹੈ। ਇਸੀ ਕਰਕੇ ਮੈਨੂੰ ਛੋਟਾ ਜਿਹਾ ਜਿਹੜਾ ਜਾਨਵਰ ਹੈ, ਜਿਹੜਾ ਟੂ ਟੂ ਦੀ ਆਵਾਜ਼ ਕੱਢਦਾ ਹੈ ਨਾ, ਇਹ ਬਹੁਤ ਚੰਗਾ ਲੱਗਦਾ ਹੈ। ਤੋ ਇਹ ਮਨੁੱਖਾ ਜੂਨ ਜਿਹੜੀ ਇਹ 2 ਪੈਰ ਦੀ ਮਿਲੀ ਗਈ ਹੈ ਸਾਨੂੰ, ਇਹ ਸਿਰਫ ਇਸੀ ਵਾਸਤੇ ਮਿਲੀ ਹੈ ਕਿ ਅਸੀਂ ਮੈਂ ਦੀ ਜੂਨ ਨੂੰ ਖਤਮ ਕਰਕੇ ਤੂੰ ਦੀ ਜੂਨ ਨੂੰ ਪ੍ਰਾਪਤ ਕਰ ਲਈਏ। ਤੂੰ ਦੀ ਉਹ ਤਦੋਂ ਹੀ ਹੋਏਗੀ ਆਵਾਜ਼ ਨਿਕਲੇਗੀ ਜਦੋਂ ਅਸੀਂ ਮੈਂ ਦੀ ਆਵਾਜ਼ ਨੂੰ ਖਤਮ ਕਰਾਂਗੇ। ਅਸੀਂ 24 ਘੰਟੇ ਦੇ ਵਿੱਚ ਜੋ ਕੁਛ ਵੀ ਕਰ ਰਹੇ ਹਾਂ, ਜਿਤਨਾ ਵੀ ਕਾਰ ਵਿਵਹਾਰ ਅਪਣਾ ਰੱਖਿਆ, ਮੈਂ ਨਾਮ ਲੈ ਲਿਆ, ਮੈਂ ਅੰਮ੍ਰਿਤ ਪੀ ਲਿਆ, ਮੇਰੇ ਸਤਿਗੁਰੂ ਆ ਗਏ, ਮੈਂ ਸਤਿਗੁਰੂ ਦੀ ਸੇਵਾ ਕਰ ਲਈ, ਜਿੱਥੇ ਮੈਂ ਲੱਗ ਗਿਆ, ਜਿੱਥੇ ਮੇਰਾ ਲੱਗ ਗਿਆ, ਉੱਥੇ ਹੋਮੈ ਪੈਦਾ ਹੋ ਗਈ। ਹੋਮੈ ਪੈਦਾ ਹੋਮੈ ਨਾਵੈ ਨਾਲ ਵਿਰੋਧ ਹੈ, ਦੂਈ ਨਾ ਵਸੈ ਇੱਕ ਥਾਈ। ਉੱਥੇ ਪਰਮਾਤਮਾ, ਉੱਥੇ ਸਤਿਗੁਰੂ ਦਾ ਕੀ ਕੰਮ ਹੈ? ਉੱਥੇ ਤੁਸੀਂ ਲੱਭੋਗੇ ਤਦ ਵੀ ਸਤਿਗੁਰੂ ਲੱਭ ਨਹੀਂ ਸਕਦਾ। ਇਹੀ ਕਾਰਨ ਹੈ ਕਿ ਅਸੀਂ ਕਿਤਨਾ ਹੀ ਸਮਾਂ ਹੋ ਗਿਆ ਉਸ ਪਰਮਾਤਮਾ ਦੇ ਕੋਲ ਜਾ ਕਰਕੇ ਵੀ, ਪਹੁੰਚ ਕਰਕੇ ਵੀ, ਉਹਦੀ ਸ਼ਰਨ ਲੈ ਕਰਕੇ ਵੀ ਅਸੀਂ ਉਸ ਨੂੰ ਪ੍ਰਾਪਤ ਨਹੀਂ ਕਰ ਸਕੇ। ਇਹ ਜਿੰਦੇ ਜੀ ਦਾ ਮਜਬੂਨ ਹੈ। ਜਿੰਦੇ ਜੀ ਇਸ ਮੈਂ ਨੂੰ ਮਾਰਨਾ ਹੈ, ਇਸ ਮੈਂ ਨੂੰ ਖਤਮ ਕਰਨਾ ਹੈ। ਅਗਰ ਮੈਂ ਹੀ ਨਾ ਮਰੀ ਤੇ ਤੂੰ ਕਿੱਥੋਂ ਨਿਕਲੇਗੀ? ਅਗਰ ਤੂੰ ਨਹੀਂ ਹੋਏਗੀ ਤੇ ਉਸ ਅਕਾਲ ਪੁਰਖ ਦੀ ਟੇਕ ਨਹੀਂ ਹੋ ਸਕਦੀ। ਅਗਰ ਅਕਾਲ ਪੁਰਖ ਦੀ ਟੇਕ ਅਸੀਂ ਨਹੀਂ ਲਈ, ਅਗਰ ਕੋਈ ਹੋਰ ਟੇਕ ਲਈ ਇਸ ਜਗਤ ਦੇ ਵਿੱਚ, ਤੇ ਇਹ ਸਾਰੀ ਟੇਕ ਵਿਰਥਾ ਜਾਏਗੀ। ਅਕਾਲ ਪੁਰਖ ਦੀ ਟੇਕ ਲੈਣ ਵਾਸਤੇ ਹੀ ਇਸ ਨੂੰ ਬੁੱਧੀ ਦਿੱਤੀ ਗਈ ਸੀ। ਬੁੱਧੀ ਦਾ ਕੰਮ ਕੀ ਸੀਗਾ? ਲੋਕਾਂ ਦੇ ਗਲੇ ਕੱਟਣ ਵਾਸਤੇ, ਜੇ ਬਲਕੇ ਕਰਨ ਵਾਸਤੇ, ਸਿਆਣਤਾ ਚਤੁਰਾਈਆਂ ਕਰਨ ਵਾਸਤੇ, ਗੁਰੂ ਘਰ ਦੇ ਵਿੱਚ ਰਾਜਨੀਤੀ ਕਰਨ ਵਾਸਤੇ, ਗੁੱਟ ਬਣਾਉਣ ਵਾਸਤੇ, ਇਸ ਤਰੀਕੇ ਨਾਲ ਇਰਦਿਆ ਈਰਸ਼ਾ ਧਾਰਨ ਕਰਕੇ ਪਰਮਾਰਥੀ ਜੀਵਨਾਂ ਨੂੰ ਤਬਾਹ ਕਰਨ ਵਾਸਤੇ, ਮਤ ਕੋਈ ਜਾਣੇ ਕਿ ਅਸੀਂ ਬੜੀ ਸੇਵਾ ਕਰਦੇ ਹਾਂ, 6 ਘੰਟੇ, 8 ਘੰਟੇ, 10 ਘੰਟੇ ਗੁਰੂ ਦੇ ਕੋਲ ਬਿਤਾਉਂਦੇ ਹਾਂ, ਕੋਈ ਸ਼ੱਕ ਨਹੀਂ, ਇਹਨਾਂ ਸਭ ਦਾ ਫਲ ਮਿਲੇਗਾ। ਜੈਸੀ ਇੱਛਾ, ਜੈਸੀ ਕਾਮਨਾ ਲੈ ਕਰਕੇ ਅਸੀਂ ਇਸ ਕਿਰਿਆ ਨੂੰ ਅਪਣਾ ਰੱਖਿਆ, ਜ਼ਰੂਰ ਮਿਲੇਗਾ। ਉਸ ਦੇ ਨਾਲ ਇਹ ਵੀ ਵਿਚਾਰ ਕਰਕੇ ਦੇਖ ਲਓ ਕਿ ਜਿਹੜੇ ਪਰਮਾਰਥੀ ਜੀਵਨਾਂ ਦੇ ਰਸਤੇ 'ਚ ਅਸੀਂ ਰੋੜੇ ਅਟਕਾਉਂਦੇ ਹਾਂ, ਉਹਨਾਂ ਦੇ ਨਾਲ ਅਸੀਂ ਜੈਸੀ ਨਜਾਇਜ਼ ਕਰਦੇ ਹਾਂ। ਗੁਰੂ ਸਾਹਿਬਾਂ ਨੇ ਪਿੱਛੇ ਉਪਦੇਸ਼ ਕੀਤਾ ਸੀ, 2 ਹੀ ਸ਼ਬਦ ਦਿੱਤੇ ਸਨ, ਇੱਕ ਜ਼ਬਾਨ ਦੇ ਨਾਲ ਤੁਸੀਂ ਸੱਚ ਬੋਲਣਾ ਹੈ, ਅੰਦਰੋਂ ਬਾਹਰੋਂ ਸੱਚਾ ਹੋਣਾ, ਦੂਸਰਾ ਕ੍ਰੋਧ ਨਹੀਂ ਕਰਨਾ, ਨਿੰਦਿਆ ਨਹੀਂ ਕਰਨੀ, ਈਰਛਾ ਨਹੀਂ ਕਰਨੀ, ਵਿਚਾਰ ਕਰਕੇ ਦੇਖੋ, ਅਸੀਂ ਇਤਨੀ ਸੇਵਾ ਕਰਨ ਦੇ ਬਾਅਦ ਵੀ ਅੱਜ ਤੱਕ ਇਹ ਦੋ ਲਫ਼ਜ਼ ਧਾਰਨ ਨਹੀਂ ਕਰ ਸਕੇ, ਇਹ ਦੋ ਲਫ਼ਜ਼ ਧਾਰਨ ਨਹੀਂ ਕਰ ਸਕੇ ਤੇ 10 ਇੰਦਰੀਆਂ ਕਦੋਂ ਵਾਸੀ ਚ ਆਣਗੀਆਂ, ਕਦੋਂ ਮਨ ਬੁੱਧੀ ਚਿੱਤ ਔਰ ਅਹੰਕਾਰ ਜਿਹੜਾ ਸਾਡੇ ਅਧੀਨ ਹੋਏਗਾ, ਕਦੋਂ ਇਹ ਨਿਸ਼ਚਲ ਹੋਣਗੇ, ਕਦੋਂ ਜਾ ਕਰਕੇ ਅਸੀਂ ਉਸ ਪਰਮ ਪਿਤਾ ਨੂੰ ਯਾਨੀ ਕਿ ਆਪਣੇ ਸਤਿਗੁਰੂ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਾਂਗੇ। ਵਿਚਾਰ ਕਰਕੇ ਦੇਖ ਲਓ, ਇਹ ਆਤਮਾ ਜਿਹੜੀ ਹੈ, ਆਤਮਾ ਦੇ ਵਿੱਚ ਕੋਈ ਕਮੀ ਨਹੀਂ ਹੈ, ਇਹ ਪਰਮਾਤਮਾ ਦਾ ਅੰਸ਼ ਹੈ, ਉਸ ਨੂੰ ਮਿਲਣ ਦੇ ਸਦਾ ਹੀ ਕਾਬਿਲ ਹੈ। ਅਸਲੀ ਗੱਲ ਜਿਹੜੀ ਹੈ ਉਹ ਮਨ ਦੀ ਹੈ, ਮਨ ਨੇ ਮੈਂ ਅਪਣਾ ਰੱਖੀ ਹੈ, ਅਸੀਂ ਮੈਂ ਦੇ ਅਧੀਨ ਹਾਂ, ਤੂੰ ਦੇ ਅਧੀਨ ਤੇ ਹੋਏ ਹੀ ਨਹੀਂ। ਅਗਰ ਤੂੰ ਦੇ ਅਧੀਨ ਹੁੰਦੇ ਤੇ ਅਸੀਂ ਕਦੇ ਵੀ ਲਿਸਟ ਦੇ ਵਿੱਚ ਨਾਂ ਲਿਖਾਣਾ ਪਸੰਦ ਨਹੀਂ ਕਰਦੇ। ਬਹੁਤ ਸਾਰੀਆਂ ਰੂਹਾਂ ਨੇ ਜਿਹੜੇ ਸਤਸੰਗ ਕਰਨੀਆਂ ਪਸੰਦ ਕਰਦੀਆਂ ਨੇ, ਉਪਦੇਸ਼ ਕਰਨਾ ਪਸੰਦ ਕਰਦੀਆਂ ਨੇ, ਬਹੁਤ ਸਾਰੀਆਂ ਰੂਹਾਂ ਨੇ ਜਿਹੜੇ ਸਤਸੰਗ ਨੂੰ ਸੁਣਨਾ ਪਸੰਦ ਕਰਦੀਆਂ ਨੇ, ਬਚਨ ਸੁਣਨੇ ਪਸੰਦ ਕਰਦੇ ਨੇ, ਦੌੜਦੇ ਹੋਏ ਆਉਂਦੇ ਨੇ ਕਿ ਅੱਜ ਸਤਿਗੁਰਾਂ ਨੇ ਬਚਨ ਕਰਨੇ ਨੇ, ਅਸੀਂ ਜਾ ਕਰਕੇ ਬਚਨ ਸੁਣਨੇ ਨੇ। ਵਿਚਾਰ ਕਰਕੇ ਦੇਖ ਲਓ, 40 ਸਾਲ ਤੋਂ ਵੱਧ ਸਮਾਂ ਹੋਣ ਲੱਗਾ ਹੈ ਇਸ ਜਗ੍ਹਾ ਸਤਿਗੁਰੂ ਪ੍ਰਗਟ ਹੋਏ ਨੇ, ਪਰ ਕਿਸੇ ਨੂੰ ਇਸ ਦੀ ਖਬਰ ਨਹੀਂ ਹੋਈ। ਕੋਈ ਨਹੀਂ ਜਾਣ ਸਕਿਆ ਕਿ ਪੂਰਨ ਸਤਿਗੁਰ ਪਰਮਾਤਮਾ ਇਸ ਜਗ੍ਹਾ ਤੇ ਕੰਮ ਕਰ ਰਿਹਾ। ਔਰ ਜਿਹੜੀਆਂ ਵੀ ਰੂਹਾਂ ਆਈਆਂ, ਆਪਣੀ ਲਿਸਟਾਂ ਹੀ ਲੈ ਕਰਕੇ ਆਈਆਂ, ਫਰਿਆਦਾਂ ਹੀ ਲੈ ਕਰਕੇ ਆਈਆਂ, ਜਨਮ ਔਰ ਮਰਨ ਆਪਣੇ ਜਨਮ ਹੀ ਪੱਕੇ ਕੀਤੇ ਇੱਕ ਪਿਤਾ ਕੋਲੋਂ, ਜਿਸ ਦੇ ਕੋਲੋਂ ਅਸੀਂ ਐਸੀ ਦਾਤ ਲੈ ਸਕਦੇ ਸੀ ਕਿ ਆਪਣਾ ਜਨਮ ਮਰਨ ਖਤਮ ਕਰਵਾ ਸਕਦੇ ਸੀਗੇ, ਅਸੀਂ ਉਹਦੇ ਕੋਲੋਂ ਸਿਰਫ ਜਨਮ ਹੀ ਮੰਗੇ। ਉੱਤਮ ਜਨਮ ਮੰਗੇ ਜਾਂ ਨਿਚਲੀ ਜੂਨਾ ਜਾਵਾਂਗੇ, ਉਸ ਦੇ ਨਾਲ ਕੀ ਫਰਕ ਪੈ ਜਾਂਦਾ? ਬੇੜੀ ਜਿਹੜੀ ਹੈ ਉਹ ਕੈਸੀ ਵੀ ਹੋਏ, ਸੋਨੇ ਦੀ ਹੈ, ਹੀਰੇ ਜੜੀ ਹੋਈ ਹੈ ਜਾਂ ਲੋਹੇ ਦੀ ਹੈ, ਉਸ ਦਾ ਕੰਮ ਹੈ ਆਤਮਾ ਨੂੰ ਬੰਧ ਲੈਣਾ। ਅਸੀਂ ਉਸ ਪਰਮਾਤਮਾ ਕੋਲੋਂ, ਉਸ ਪਿਤਾ ਕੋਲੋਂ ਸਿਰਫ ਬੇੜੀਆਂ ਹੀ ਮੰਗੀਆਂ, ਔਰ ਬੇੜੀਆਂ ਹੀ ਪਾ ਕਰਕੇ ਇਸ ਜਗ੍ਹਾ ਦੇ ਵਿੱਚ ਅਸੀਂ ਆਪਣੀ ਹਸਤੀ ਮਿਟਾ ਦਿੱਤੀ। ਹੁਣ ਵਿਚਾਰ ਕਰਕੇ ਦੇਖੋ, ਜਿਹੜਾ ਸੇਵਾਦਾਰ ਹੈ ਉਸ ਨੂੰ ਕਿਸੇ ਲਿਸਟ ਦੀ ਜ਼ਰੂਰਤ ਨਹੀਂ, ਉਸ ਨੂੰ ਕਿਸੇ ਜਗ੍ਹਾ ਆਪਣਾ ਨਾਂ ਲਿਖਾਉਣ ਦੀ ਲੋੜ ਨਹੀਂ। ਨਾਂ ਕੌਣ ਲਿਖਾਉਂਦਾ ਹੈ? ਜਿਹੜਾ ਨੌਕਰ ਹੁੰਦਾ ਹੈ, ਨੌਕਰ ਦੀ ਹਾਜ਼ਰੀ ਲਈ ਜਾਂਦੀ ਹੈ। ਜਿਹੜੇ 10 ਨੰਬਰੀ ਹੁੰਦੇ ਨੇ ਉਹਨਾਂ ਨੂੰ ਰੋਜ਼ ਜਾ ਕਰਕੇ ਥਾਣੇ ਦੇ ਵਿੱਚ ਮੱਥਾ ਟੇਕਣਾ ਪੈਂਦਾ। ਆਪਾਂ ਸਾਰੇ ਹੀ 10 ਨੰਬਰੀ ਹਾਂ, ਸਾਰਿਆਂ ਦੇ ਹੀ ਨਾਂ ਬਣਾਏ ਗਏ, ਸਾਰਿਆਂ ਦਾ ਹੀ ਨਾਂ ਲਿਸਟਾਂ 'ਚ ਲਿਖਿਆ ਗਿਆ। ਕਾਰਨ ਕੀ ਸੀ? ਕਿ ਅਸੀਂ ਸਾਰੇ ਐਸੇ ਭਿਆਨਕ ਕਰਮ ਕੀਤੇ ਨੇ ਕਿ ਅਸੀਂ ਉਹਨਾਂ ਕਰਮਾਂ ਤੋਂ ਬਚ ਨਹੀਂ ਸੀ ਸਕਦੇ। ਇਸ ਸਮਾਜ ਦੇ ਵਿੱਚ ਅਸੀਂ ਅਗਰ ਸਾਨੂੰ ਖੁੱਲਾ ਛੋੜ ਦਿੱਤਾ ਜਾਂਦਾ ਤੇ ਅਸੀਂ ਐਸੇ ਭਿਆਨਕ ਕਰਮ ਹੋਰ ਇਕੱਤਰਿਤ ਕਰ ਲੈਂਦੇ ਕਿ ਅਨੰਤ ਕਾਲ ਤੱਕ ਸਾਡਾ ਉਧਾਰ ਨਹੀਂ ਸੀ ਹੋ ਸਕਦਾ। ਇਸੀ ਕਾਰਨ ਉਸ ਪਰਮਾਤਮਾ ਨੇ ਜੋ ਹੈ ਇਸ ਥਾਣੇ ਦੇ ਵਿੱਚ ਆ ਕਰਕੇ ਸਾਡਾ ਨਾਂ ਲਿਖ ਦਿੱਤਾ, ਰੋਜ਼ ਦੀ ਹਾਜ਼ਰੀ ਪੱਕੀ ਕਰ ਦਿੱਤੀ ਕਿ ਸਵੇਰੇ ਸ਼ਾਮ ਤੂੰ ਹਾਜ਼ਰੀ ਦੇਣੀ ਹੈ, ਨੱਕ ਰਗੜਨੀ ਹੈ, ਆਪਣਾ ਨਾਂ ਲਿਖਾ ਕਰਕੇ ਤੂੰ ਇਹ ਸੇਵਾ ਕਰਨੀ ਹੈ। ਹੁਣ ਸੇਵਾ ਦੀ ਜਗ੍ਹਾ ਜਿਹੜੀ ਸੀ, ਸੇਵਾ ਵਾਸਤੇ ਭਾਵ ਚਾਹੀਦਾ ਸੀਗਾ, ਕੋਈ ਲਿਸਟ ਦੇ ਵਿੱਚ ਨਾਂ ਨਹੀਂ ਸੀ ਚਾਹੀਦਾ। ਹੁਣ ਜਿਹੜੇ ਲਿਸਟ ਵਿੱਚ ਨਾਂ ਲਿਖਾਉਂਦੇ ਨੇ ਉਹਨਾਂ ਨੂੰ ਤਨਖਾਹ ਵੀ ਚਾਹੀਦੀ ਹੁੰਦੀ ਹੈ। ਹੁਣ ਵਿਚਾਰ ਕਰਕੇ ਦੇਖੋ, ਅਸੀਂ ਇੱਕ ਦਿਨ ਸੇਵਾ ਕਰਦੇ ਹਾਂ ਜਿਸ ਨੂੰ ਅਸੀਂ ਹੰਕਾਰ ਦੇ ਵਿੱਚ ਆ ਕਰਕੇ ਆਪਣਾ ਜਨਮ ਹੀ ਪੱਕਾ ਕਰਦੇ ਹਾਂ, ਬੇਸ਼ੱਕ ਇਹ ਬਾਅਦ ਦਾ ਮਜ਼ਮੂਨ ਹੈ, ਪਰ ਪ੍ਰਗਟ ਰੂਪ ਦੇ ਵਿੱਚ ਅਸੀਂ ਸੇਵਾ ਕਰਦੇ ਹਾਂ, ਪਰ ਬਾਕੀ ਦੇ 7 ਦਿਨ ਸਾਨੂੰ ਰੋਜ਼ ਤਨਖਾਹ ਚਾਹੀਦੀ ਹੈ। ਕਿਸ ਤਰੀਕੇ ਦੇ ਨਾਲ? ਜਰਾ ਕੁਝ ਵਿਪੱਤੀ ਆ ਗਈ, ਜਰਾ ਕੁਝ ਉਲਟੀ ਆ ਗਈ, ਬੱਚੇ ਦਾ ਸਰੀਰ ਤਪ ਗਿਆ, ਕੋਈ ਵੀ ਗੱਲ ਹੋ ਗਈ, ਘਰੋਂ ਹੀ ਬੈਠੇ ਲੱਠ ਚਲਾਣੇ ਸ਼ੁਰੂ ਕਰ ਦਿੰਦੇ ਹਾਂ ਸਤਿਗੁਰ ਦੇ ਉੱਪਰ। ਅਸੀਂ ਤੇਰੀ ਕਿਤਨੀ ਸੇਵਾ ਕਰਦੇ ਹਾਂ, ਅਸੀਂ ਤੇਰੀ ਸੰਗਤ ਦੀ ਭਾਲ ਕਰਦੇ ਹਾਂ, ਕਿਤਨਾ ਕੁਝ ਕਰਦੇ ਹਾਂ, ਤੇ ਤੂੰ ਸਾਡਾ ਇਤਨਾ ਕੋਈ ਰੋਗ ਨਹੀਂ ਕੱਟ ਸਕਦਾ। ਹੁਣ ਵਿਚਾਰ ਕਰਕੇ ਦੇਖੋ, ਇਸ ਜਗਤ ਦੇ ਵਿੱਚ ਇੱਕ ਭੌਤਿਕ ਵਸਤੂ ਨੂੰ ਯਾਨੀ ਕਿ 30 ਦਿਨ ਨੌਕਰੀ ਕਰਨ ਦੇ ਬਾਅਦ ਸਿਰਫ ਇੱਕੋ ਦਿਨ ਤਨਖਾਹ ਦਾ ਮੂੰਹ ਦੇਖਣ ਨੂੰ ਮਿਲਦਾ ਹੈ, ਔਰ ਇੱਥੇ ਅਸੀਂ ਕੈਸੇ ਸੇਵਾਦਾਰ ਹਾਂ, ਕਿਤਨੇ ਸੁੰਦਰ, ਕਿਤਨੇ ਵਿਕਟ ਔਰ ਕਿਤਨੇ ਉੱਚੇ ਹਾਂ ਕਿ ਵਿਚਾਰ ਕਰਕੇ ਦੇਖੋ, ਇੱਕ ਦਿਨ ਦੀ ਸੇਵਾ ਜਿਹੜੀ ਹੈ 7 ਦਿਨ ਸਾਨੂੰ ਸੰਗਾ ਚਾਹੀਦੀ ਹੈ। ਐਸੀ ਰੀਤ ਕਿਸੇ ਜਗ੍ਹਾ ਦੇਖੀ ਹੈ? ਇਸ ਜਗਤ ਕਿਆ ਪੂਰੇ ਬ੍ਰਹਮੰਡ ਦੇ ਵਿੱਚ ਐਸੀ ਰੀਤ ਨਹੀਂ ਹੈ? ਪਰ ਅਸੀਂ ਗੁਰੂ ਘਰ ਦੇ ਵਿੱਚ ਆ ਕਰਕੇ ਇੱਕ ਐਸੀ ਉਲਟੀ ਰੀਤ ਵੀ ਚਲਾ ਦਿੱਤੀ, ਔਰ ਜਦ ਤਨਖਾਹ ਮੰਗ ਲਈ ਤੇ ਫਿਰ ਨੌਕਰ ਹੋ ਗਏ, ਯਾਨੀ ਕਿ ਨੌਕਰੀ ਹੋ ਗਈ, ਔਰ ਨੌਕਰੀ ਦੀ ਤਨਖਾਹ ਵੀ ਇਤਨੀ ਮੰਗਦੇ ਆ ਕਿ ਅਗਰ ਇਤੋਂ 10 ਗੁਣੀ ਘੱਟ ਤਨਖਾਹ ਦੇ ਕਰਕੇ ਅਸੀਂ ਐਸੇ ਨੌਕਰ ਨੂੰ ਰੱਖ ਸਕਦੇ ਹਾਂ ਜਿਹੜੇ ਸਾਡੀ ਕੀ ਜੁੱਤੀਆਂ ਵੀ ਰੋਜ਼ ਸਾਫ਼ ਕਰੇ ਔਰ ਸਾਨੂੰ ਰੋਜ਼ ਨਮਾਜ਼ ਧਵਾ ਕਰਕੇ ਸਾਡੀ ਪੂਰਨ ਸੇਵਾ ਕਰੇ ਪਰਿਵਾਰ ਸਮੇਤ। ਵਿਚਾਰ ਕਰਕੇ ਦੇਖੋ, ਅਸੀਂ ਕਿਤਨੇ ਹੰਕਾਰ ਦੇ ਵਿੱਚ ਆ ਕਰਕੇ ਇਹ ਕਿਰਿਆ ਨੂੰ ਅਪਣਾ ਰੱਖਿਆ, ਔਰ ਇਹ ਕਿਰਿਆ ਸਾਨੂੰ ਲੈ ਕਰਕੇ ਇੱਥੇ ਜਾ ਰਹੀ ਹੈ ਸਿਰਫ ਜਨਮ ਔਰ ਮਰਨ ਦੇ ਗੇੜ ਦੇ ਵਿੱਚ। ਔਰ ਜਿਸ ਸੇਵਾ ਜਿਹੜੀ ਹੈ, ਸੇਵਾ ਭਾਵ ਮੰਗਦੀ ਹੈ, ਪਿਆਰ ਮੰਗਦੀ ਹੈ, ਤੂੰ ਮੰਗਦੀ ਹੈ, ਮੈਂ ਨਹੀਂ ਮੰਗਦੀ। ਔਰ ਜਿਸ ਦੇ ਵਿੱਚ ਭਾਵ ਹੈ, ਪਿਆਰ ਹੈ, ਉਸ ਨੂੰ ਕਿਸੇ ਸਮੇਂ ਦੀ ਜ਼ਰੂਰਤ ਨਹੀਂ। ਸਤਿਗੁਰੂ ਅੱਜ ਪ੍ਰਗਟ ਹੋਣ ਜਾਂ ਨਾ ਹੋਣ, ਉਹ ਤੁਹਾਨੂੰ ਮੌਜੂਦ ਮਿਲੇਗਾ, ਉਸ ਨੂੰ ਕੋਈ ਨਿਰਦੇਸ਼ ਦੇਣ ਦੀ ਲੋੜ ਨਹੀਂ, ਉਸ ਦੀ ਕੋਈ ਹਾਜ਼ਰੀ ਲੈਣ ਦੀ ਲੋੜ ਨਹੀਂ। ਇਹ ਸਾਰੇ ਨਿਯਮ ਜਿਹੜੇ ਬਣਾਏ ਗਏ ਨੇ, ਇਹ ਸਾਰੇ ਦੇ ਸਾਰੇ ਥਾਣੇ ਦੇ ਵਿੱਚ ਬਣਾਏ ਜਾਂਦੇ ਨੇ। ਥਾਣੇ ਦੇ ਵਿੱਚ 2 ਹੀ ਲਿਸਟਾਂ ਲੱਗਦੀਆਂ ਨੇ, ਇੱਕ ਲਿਸਟ ਲੱਗਦੀ ਹੈ ਥਾਣੇਦਾਰ ਦੀ, SHO ਕੌਣ ਹੈ ਔਰ ਉਸਦੇ ਤਲੇ ਅਧੀਨ ਕਿਹੜੇ ਸਿਪਾਹੀ ਕੰਮ ਕਰ ਰਹੇ ਨੇ। ਦੂਸਰੀ ਲਿਸਟ ਕਿਹੜੀ ਲੱਗਦੀ ਹੈ? ਜਿਹੜੇ ਜੇਬ ਕਤਰੇ ਹੁੰਦੇ ਨੇ, ਲੋਕਾਂ ਦੇ ਗਲੇ ਕੱਟਦੇ ਨੇ, ਕਤਲ ਕਰਦੇ ਨੇ ਜਾਂ ਹੋਰ ਸਮਾਜ ਦੇ ਵਿੱਚ ਗੰਦਗੀ ਫੈਲਾਉਂਦੇ ਨੇ, ਉਸ ਲਿਸਟ ਨੂੰ ਉੱਥੇ ਲਗਾਇਆ ਜਾਂਦਾ। ਹੁਣ ਵਿਚਾਰ ਕਰਕੇ ਦੇਖੋ, ਗੁਰੂ ਘਰ ਦੇ ਵਿੱਚ ਜਿਹੜੀ ਲਿਸਟ ਲੱਗੀ ਗਈ ਹੈ, ਕਿਆ ਸਾਡੀ ਲਿਸਟ ਉਸ ਜਗ੍ਹਾ ਦੀ ਲਿਸਟ ਹੈ ਜਿਸ ਜਗ੍ਹਾ ਬੈਠ ਕਰਕੇ ਅਸੀਂ ਇਹ ਸਤਸੰਗ ਸੁਣ ਰਹੇ ਹਾਂ? ਵਿਚਾਰ ਕਰਕੇ ਦੇਖ ਲਓ, ਸਾਰੇ ਦੇ ਸਾਰੇ ਅਸੀਂ ਉਹਨਾਂ ਗੁਨਾਹਗਾਰਾਂ ਦੀ ਲਿਸਟ ਦੇ ਵਿੱਚ ਸ਼ਾਮਲ ਹਾਂ ਜਿਨ੍ਹਾਂ ਦੇ ਗੁਨਾਹ ਧੋਣੇ ਤੇ ਦੂਰ ਦੀ ਗੱਲ ਰਹੀ, ਅਸੀਂ ਅਜੇ ਤੱਕ ਅੱਗੋਂ ਕਰਨੇ ਬੰਦ ਹੀ ਨਹੀਂ ਕੀਤੇ। ਕਦੀ ਸੱਚ ਨੂੰ ਧਾਰਨ ਨਹੀਂ ਕੀਤਾ, ਕਦੀ ਕ੍ਰੋਧ ਨੂੰ ਨਹੀਂ ਵਿਸਾਰਿਆ, ਕਦੀ ਈਰਸ਼ਾ ਨੂੰ ਨਹੀਂ ਵਿਸਾਰਿਆ। ਹੁਣ ਸਤਸੰਗ ਕਰਨਾ ਜਿਹੜਾ ਹੈ ਆਪਾਂ ਸਾਰੇ ਪਸੰਦ ਕਰਦੇ ਹਾਂ। ਵਿਚਾਰ ਕਰਕੇ ਦੇਖੋ, 40 ਸਾਲ ਤੋਂ ਵੱਧ ਸਮਾਂ ਹੋਣ ਲੱਗਾ, ਦੋ ਹੀ ਕੈਟੇਗਰੀਆਂ ਬਣੀਆਂ ਨੇ, ਯਾਨੀ ਕਿ ਕੋਈ ਉਪਦੇਸ਼ ਕਰਨਾ ਚਾਹੁੰਦਾ। ਉਪਦੇਸ਼ ਕਰਨਾ ਕੀ ਹੈ? ਸੱਚ ਬੋਲੋ ਜੀ। ਸੱਚ ਸਾਨੂੰ ਥੋੜੀ ਕਿਹਾ ਗਿਆ ਕਿ ਅਸੀਂ ਸੱਚ ਬੋਲਣਾ, ਅਸੀਂ ਤੇ ਦੂਸਰਿਆਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਸੱਚ ਬੋਲੋ। ਮੈਂ ਭਾਵੇਂ ਸਾਰਾ ਦਿਨ ਝੂਠ ਬੋਲਾਂ, ਨਿੰਦਿਆ ਕਰਾਂ, ਲੋਕਾਂ ਦੇ ਗਲੇ ਕੱਟਾਂ, ਕੌਣ ਦੇਖਣ ਵਾਲਾ? ਕਿਸ ਨੂੰ ਪਤਾ ਅਸੀਂ ਭੁੱਲੀ ਬੈਠੇ ਹਾਂ? ਉਹ ਤੀਸਰੀ ਅੱਖ ਪਰਮਾਤਮਾ ਦੀ ਜ਼ਰੇ ਜ਼ਰੇ ਦੇ ਵਿੱਚ ਮੌਜੂਦ ਹੈ, ਹਰ ਜਗ੍ਹਾ ਮੌਜੂਦ। ਉਹ ਤੀਸਰੀ ਅੱਖ ਦੇਖ ਰਹੀ ਹੈ। ਔਰ ਦੂਸਰੀ ਜਿਹੜੇ ਕਿ ਸਿਰਫ ਸੁਣਨਾ ਹੀ ਪਸੰਦ ਕਰਦੇ ਨੇ, ਪੜ੍ਹਨਾ ਹੀ ਪਸੰਦ ਕਰਦੇ ਨੇ, ਕਦੀ ਉਸ ਦੇ ਉੱਪਰ ਚੱਲਣਾ ਪਸੰਦ ਨਹੀਂ ਕਰਦੇ। ਤਾਂ ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਜਿਸ ਜਗ੍ਹਾ ਸਤਿਗੁਰੂ ਪ੍ਰਗਟ ਹੁੰਦੇ ਨੇ, ਉਹ ਇੱਕ ਤੀਸਰੀ ਸ਼੍ਰੇਣੀ ਯਾਨੀ ਕਿ ਚੱਲਣ ਵਾਲਿਆਂ ਦੀ ਸ਼੍ਰੇਣੀ ਬਣਾਉਣ ਵਾਸਤੇ ਪ੍ਰਗਟ ਹੁੰਦੇ ਨੇ, ਸਿਰਫ ਉਪਦੇਸ਼ ਕਰਨ ਵਾਲਿਆਂ ਦੀ ਜਾਂ ਉਪਦੇਸ਼ ਨੂੰ ਸੁਣਨ ਵਾਲਿਆਂ ਦੀ ਨਹੀਂ। ਯਾਨੀ ਕਿ ਅਸੀਂ ਇਤਨੇ ਮਹਾਨ ਹੋ ਗਏ ਕਿ ਜਾਂ ਉਪਦੇਸ਼ ਕਰਨਾ ਪਸੰਦ ਕੀਤਾ ਜਾਂ ਉਪਦੇਸ਼ ਨੂੰ ਸੁਣਨਾ ਪਸੰਦ ਕੀਤਾ, ਪਰ ਅਸੀਂ ਅਸਲੀ ਮਹਾਨਤਾ ਜਿਹੜੀ ਸੀ ਕਿ ਚੱਲਣ ਦੀ ਮਹਾਨਤਾ, ਉਪਦੇਸ਼ ਅਨੁਸਾਰ ਆਦਰਸ਼ ਜੀਵਨ ਨੂੰ ਧਾਰਨ ਕਰਨਾ, ਸੱਚੇ ਹੋਣਾ, ਗੁਰੂ ਦੇ ਉਪਦੇਸ਼ ਦੇ ਉੱਪਰ ਕੁਰਬਾਨ ਹੋ ਜਾਣਾ, ਇਹ ਕੈਟੇਗਰੀ ਅਸੀਂ ਬਣਾ ਹੀ ਨਹੀਂ ਸਕੇ। ਅੱਜ 40 ਸਾਲ ਤੋਂ ਵੱਧ ਸਮੇਂ ਦੇ ਵਿੱਚ ਇੱਕ ਵੀ ਰੂਹ ਐਸੀ ਨਹੀਂ ਨਿਕਲ ਸਕੀ ਜਿਹੜੀ ਆਪਣੀ ਅਸਤੀ ਨੂੰ ਮਿਟਾ ਸਕੇ, ਇਸ ਹੁਕਮ ਦੇ ਉੱਪਰ ਕੁਰਬਾਨ ਹੋ ਸਕੇ, ਯਾਨੀ ਕਿ ਸਤਿਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਪਰ ਚੱਲ ਕਰਕੇ ਆਪਣੀ ਆਵਾਗਮਨ ਨੂੰ ਖਤਮ ਕਰਕੇ ਉਸ ਪਰਮਾਤਮਾ ਦੇ ਨਾਲ ਇੱਕ ਹੋ ਕਰਕੇ ਇਹ ਮਨੁੱਖੇ ਜਨਮ ਨੂੰ ਸਫਲ ਕਰ ਸਕੇ। ਯਾਨੀ ਕਿ ਜਿਹੜੀ ਮੂਰਤ ਇਸ ਨੂੰ ਮਿਲੀ ਸੀ, ਇਹ ਪਰਮਾਤਮਾ ਦੀ ਮੂਰਤ ਸੀ, ਪਰਮਾਤਮਾ ਕਲਿਆਣ ਦੀ ਪਦਵੀ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਸਕੇ। ਸੋ ਇਹ ਸਾਰਾ ਮਜ਼ਮੂਨ ਜਿਹੜਾ ਹੈ ਇਹ ਗੁਰੂ ਸਾਹਿਬ ਸਪਸ਼ਟ ਕਰ ਰਹੇ ਨੇ ਸੱਚਖੰਡ ਤੋਂ ਕਿ ਜਦ ਤੱਕ ਇਹ ਭਰਮ ਦੂਰ ਨਹੀਂ ਹੋਣਗੇ, ਜਦ ਤੱਕ ਤੇਰੀ ਮੈਂ ਦੀ ਆਵਾਜ਼ ਦੂਰ ਨਹੀਂ ਹੋਏਗੀ, ਇਹ ਤੂੰ ਦੀ ਟੇਕ ਨਹੀਂ ਹੋ ਸਕਦੀ, ਤੂੰ ਦੀ ਆਵਾਜ਼ ਨਹੀਂ ਨਿਕਲ ਸਕਦੀ। ਜਿਸ ਨੇ ਤੂੰ ਦੀ ਆਵਾਜ਼ ਕੱਢਣੀ ਹੈ, ਉਹ ਕਿਸੇ ਲਿਸਟ ਦੇ ਵਿੱਚ ਸ਼ਾਮਲ ਨਹੀਂ ਹੈ, ਉਸ ਨੂੰ ਕਿਸੇ ਲਿਸਟ ਦੀ ਜ਼ਰੂਰਤ ਨਹੀਂ ਹੈ। ਉਸ ਦਾ ਨਾਂ ਜਿਹੜਾ ਹੈ ਉਹ ਸੱਚਖੰਡ ਦੀ ਦਰਗਾਹ ਦੇ ਵਿੱਚ ਲਿਸਟ ਲੱਗੀ ਹੈ, ਉਸ ਜਗ੍ਹਾ ਉਸ ਦਾ ਨਾਮ ਮੌਜੂਦ ਹੈ। ਔਰ ਜਿਸ ਦਾ ਨਾਮ ਉਹ ਸੱਚਖੰਡ ਦੀ ਲਿਸਟ ਦੇ ਵਿੱਚ ਆ ਗਿਆ, ਉਸ ਨੂੰ ਇਸ ਜਗਤ ਦੇ ਵਿੱਚ 10 ਨੰਬਰੀਆਂ ਦੀ ਲਿਸਟਾਂ ਦੇ ਵਿੱਚ ਨਾਂ ਲਿਖਵਾਉਣ ਦੀ ਕੋਈ ਲੋੜ ਹੀ ਨਹੀਂ ਪੈਂਦੀ। ਤਾਂ ਵਿਚਾਰ ਕਰਕੇ ਦੇਖ ਲਓ, ਇਹ ਸਾਰਾ ਮਜ਼ਮੂਨ ਕਿਸ ਤਰੀਕੇ ਦੇ ਨਾਲ ਸਫਲ ਹੋਏਗਾ, ਕਿਸ ਤਰੀਕੇ ਦੇ ਨਾਲ ਅਸੀਂ ਕਾਬਿਲ ਬਣਾਂਗੇ, ਜਦੋਂ ਸਤਿਗੁਰੂ ਜੋ ਹੈ ਸਤਸੰਗ ਦੇ ਵਿੱਚ ਆਉਂਦੇ ਨੇ, ਆਪਣਾ ਰਸਤਾ ਦਿੰਦੇ ਨੇ। ਉਹ ਰਸਤਾ ਕਿਹੜਾ ਹੈ? ਸਮੇਂ ਅਨੁਸਾਰ ਰਸਤਾ ਦਿੱਤਾ ਜਾਂਦਾ। ਅਗਰ ਵਾਦ ਵਿਵਾਦ ਦੇ ਵਿੱਚ ਫਸ ਜਾਵਾਂਗੇ ਤਾਂ ਕੁਛ ਵੀ ਹਾਸਲ ਨਹੀਂ ਕਰ ਸਕਦੇ। ਕੁਛ ਸਮੇਂ ਪਹਿਲੇ ਜਿਹੜੇ ਮਤ ਚੱਲੇ, ਉਸ ਤੋਂ ਪਹਿਲੇ ਕੋਈ ਧਰਮ ਚੱਲੇ, ਇਹ ਸਾਰੇ ਮਤ ਔਰ ਧਰਮ ਜਿਹੜੇ ਨੇ ਉਹ ਜਿਹੜੇ ਸਤਿਗੁਰੂ ਆਉਂਦੇ ਨੇ ਇਸ ਜਗ੍ਹਾ ਦੇ ਵਿੱਚ, ਆਪਣਾ ਰਸਤਾ ਦੇ ਜਾਂਦੇ ਨੇ, ਆਪਣਾ ਕੰਮ ਕਰਕੇ ਚਲੇ ਜਾਂਦੇ ਨੇ। ਜਿਹੜੀਆਂ ਰੂਹਾਂ ਉਹਨਾਂ ਦੇ ਨਜ਼ਦੀਕ ਹੁੰਦੀਆਂ ਨੇ, ਉਹ ਉਹਨਾਂ ਦੇ ਨਾਂ ਦਾ ਮਤ ਔਰ ਧਰਮ ਬਣਾ ਕਰਕੇ ਉਹਨਾਂ ਦੀ ਜੋ ਸਿੱਖਿਆ ਹੁੰਦੀ ਹੈ ਉਸ ਨੂੰ ਵੀ ਕੈਦੀ ਬਣਾ ਦਿੰਦੇ ਨੇ, ਔਰ ਜਿਹੜੇ ਉਸ ਰਸਤੇ ਤੇ ਚੱਲਦੇ ਨੇ ਉਹ ਵੀ ਕੈਦੀ ਬਣ ਜਾਂਦੇ ਨੇ। ਇਸ ਵਕਤ ਤੇ ਹਾਲਤ ਇਤਨੀ ਗਿਰ ਚੁੱਕੀ ਹੈ ਕਿ ਪੂਰਨ ਸਤਿਗੁਰੂ ਕੰਮ ਕਰ ਰਹੇ ਨੇ, ਉਸ ਦੇ ਬਾਵਜੂਦ ਅਸੀਂ ਇੱਕ ਮਤ ਜਾਂ ਧਰਮ ਚਲਾ ਕਰਕੇ ਉਹਨਾਂ ਦੇ ਦਿੱਤੇ ਹੋਏ ਰਸਤੇ ਨੂੰ ਅਸੀਂ ਕੈਦ ਕਰਕੇ ਆਪਣੇ ਆਪ ਨੂੰ ਵੀ ਕੈਦੀ ਬਣਾ ਰਹੇ ਹਾਂ, ਸਿਰਫ ਬੰਧਨ ਦੇ ਵਿੱਚ ਜਾ ਰਹੇ ਹਾਂ। ਉਸ ਬ੍ਰਹਮ ਦੀਆਂ ਅਸੰਖ ਮੋਹਰੀਆਂ ਨੇ, ਬੜੀਆਂ ਬੜੀਆਂ ਸੁੰਦਰ ਮੋਹਰੀਆਂ ਨੇ, ਯਾਨੀ ਕਿ ਬ੍ਰਹਮਾ ਅਗਰ ਉਸ ਮੋਹਰੀ ਚੋਂ ਨਹੀਂ ਨਿਕਲ ਸਕਿਆ ਤਾਂ ਸਾਡੇ ਕੋਲ ਤੇ ਬ੍ਰਹਮਾ ਦੀ ਮਤਲਬ ਉਸਦੀ ਜੁੱਤੀ ਦੀ ਖਾਕ ਜਿੰਨੀ ਵੀ ਬੁੱਧੀ ਨਹੀਂ ਆ, ਤੇ ਅਸੀਂ ਕਿਸ ਤਰੀਕੇ ਦੇ ਨਾਲ ਇਸ ਬ੍ਰਹਮ ਦੀ ਰਚਨਾ ਤੋਂ ਪਾਰ ਨਿਕਲ ਜਾਵਾਂਗੇ। ਇਹ ਮਤ ਔਰ ਧਰਮ ਜਿਹੜੇ ਅਸੀਂ ਚਲਾ ਰਹੇ ਹਾਂ, ਜਿਨ੍ਹਾਂ ਦੀਆਂ ਕੁਛ ਵਿਸ਼ੇਸ਼ ਗੱਲਾਂ ਕਿਸੇ ਵਿਸ਼ੇਸ਼ ਲਫ਼ਜ਼ਾਂ ਨੂੰ ਸੁਣਨਾ ਪਸੰਦ ਕਰਦੇ ਹਾਂ, ਇਸ ਤਰੀਕੇ ਦੇ ਨਾਲ ਅਸੀਂ ਇਸ ਜਾਲ ਦੇ ਵਿੱਚੋਂ ਪਾਰ ਨਹੀਂ ਨਿਕਲ ਸਕਦੇ। ਇਸ ਜਾਲ ਤੋਂ ਪਾਰ ਨਿਕਲਣ ਵਾਸਤੇ ਹੀ ਇਹ ਬੁੱਧੀ ਸਾਨੂੰ ਦਿੱਤੀ ਗਈ ਸੀ, ਬੁੱਧੀ ਤੱਤਵ ਦਿੱਤਾ ਹੀ ਸੀ ਵਾਸਤੇ ਸੀ ਕਿ ਇਸ ਜਾਲ ਨੂੰ ਪਹਿਚਾਨ, ਖੋਜ ਕਰ, ਕਿਹੜਾ ਦੁਆਰ ਹੈ, ਕਿਹੜਾ ਰਸਤਾ ਹੈ, ਇਹ ਮਨੁੱਖਾ ਦੁਆਰ ਜਿਹੜਾ ਮਿਲਿਆ ਹੈ, ਰਸਤਾ ਮਿਲਿਆ ਹੈ, ਕਿਸ ਤਰੀਕੇ ਦੇ ਨਾਲ ਤੂੰ ਪਾਰ ਨਿਕਲੇਗਾ। ਅਸੀਂ ਵਿਸ਼ੇਸ਼ ਲਫ਼ਜ਼ਾਂ ਨੂੰ, ਦਲ ਨੂੰ ਬਦਲਣ ਦੇ ਵਿੱਚ ਹੀ, ਵਿਸ਼ੇਸ਼ ਲਫ਼ਜ਼ਾਂ ਨੂੰ ਧਾਰਨ ਕਰਨ ਦੇ ਵਿੱਚ ਹੀ ਆਪਣੀ ਅਸਤੀ ਮਿਟਾ ਲਈ, ਤੇ ਇਸ ਤਰੀਕੇ ਦੇ ਨਾਲ ਅਸੀਂ ਕਦੇ ਵੀ ਪਾਰ ਨਹੀਂ ਜਾ ਸਕਦੇ। ਤਾਂ ਸਭ ਤੋਂ ਪਹਿਲਾਂ ਗੁਰੂ ਸਾਹਿਬਾਂ ਨੇ ਰਸਨਾ ਜੋਤੀ ਦੀ ਜਿਹੜੀ ਗੱਲ ਕੀਤੀ ਹੈ, ਯਾਨੀ ਕਿ ਇੰਦਰੀਆਂ ਨੂੰ, ਇਹ ਮਨੁੱਖੇ ਜੂਨ ਜਿਹੜੀ ਹੈ, ਅਗਰ ਅਸੀਂ ਮਨੁੱਖ ਬਣਨਾ ਚਾਹੁੰਦੇ ਹਾਂ, ਕਾਬਿਲ ਬਣਨਾ ਚਾਹੁੰਦੇ ਹਾਂ, ਉਸ ਦੇ ਪੈਮਾਨੇ ਦੇ ਉੱਪਰ ਖਰਾ ਉਤਰਨਾ ਚਾਹੁੰਦੇ ਹਾਂ, ਤੇ ਇੰਦਰੀ ਦਾ ਜਿਹੜਾ ਰੋਮ ਰੋਮ ਹੈ ਉਸ ਪਰਮਾਤਮਾ ਦੇ ਗੁਣ ਗਾਵੇ, ਉਸ ਪਰਮਾਤਮਾ ਦੇ ਵਿੱਚ ਰਮੇ। ਤੇ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਜਿਹੜਾ ਜਪ ਕਰਦੇ ਹਾਂ ਤੇ ਅਗਰ ਇੰਦਰੀ ਦਾ ਕਰਦੇ ਹਾਂ ਤਾਂ ਉਸ ਦਾ ਕੋਈ ਲਾਭ ਨਹੀਂ ਹੈ, ਪੂਰਨ ਲਾਭ ਹੈ। ਹੁਣ ਇੱਕ ਪਾਸੇ ਵਿਚਾਰ ਕਰਕੇ ਦੇਖੋ, ਸਤਿਗੁਰਾਂ ਦੇ ਦਿੱਤੇ ਹੋਏ ਲਫ਼ਜ਼ ਨੇ, ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਦੇ ਨੇ, ਸੀਮਿਤ ਨੇ, ਇਸ ਤੋਂ ਅੱਗੇ ਉਹ ਜਾ ਨਹੀਂ ਸਕਦੇ। ਉਸ ਦੇ ਬਾਵਜੂਦ ਵੀ ਉਹਨਾਂ ਨੂੰ ਨਾਮ ਦੀ ਸੰਗਿਆ ਦਿੱਤੀ ਜਾਂਦੀ ਹੈ, ਪਾਣੀ ਪਿਲਾਇਆ ਜਾਂਦਾ ਹੈ ਬਾਣੀ ਪਾੜ ਕਰਕੇ, ਉਸ ਦੇ ਬਾਅਦ ਵੀ ਉਸ ਨੂੰ ਅੰਮ੍ਰਿਤ ਦੀ ਸੰਗਿਆ ਦਿੱਤੀ ਜਾਂਦੀ ਹੈ। ਅਸੀਂ ਇਹਨਾਂ ਦੀ ਨਿੰਦਿਆ ਕਰਕੇ ਪਾਰ ਨਹੀਂ ਜਾ ਸਕਦੇ। ਇਸ ਦੇ ਮਜ਼ਬੂਨ ਨੂੰ ਸਮਝੋ, ਉਸ ਨੂੰ ਨਾਮ ਕਿਉਂ ਕਿਹਾ ਗਿਆ, ਉਸ ਨੂੰ ਅੰਮ੍ਰਿਤ ਕਿਉਂ ਕਿਹਾ ਗਿਆ, ਕਿਉਂਕਿ ਪੂਰਨ ਸਤਿਗੁਰਾਂ ਦੇ ਮੁਖਾਰ ਬਿੰਦ ਚੋਂ ਨਿਕਲੀਆਂ ਆਈਆਂ ਉਹ ਤਰੰਗਾਂ ਨੇ ਜਿਹੜੀਆਂ ਸਾਡੇ ਕੰਨਾਂ ਦੇ ਨਾਲ ਲਫ਼ਜ਼ ਬਣ ਕਰਕੇ ਟਕਰਾਈਆਂ ਨੇ। ਇਸੇ ਕਰਕੇ ਉਸ ਦੀ ਤੁਲਨਾ ਕੀਤੀ ਗਈ ਹੈ ਉਸ ਸੱਚੇ ਨਾਮ ਦੇ ਨਾਲ। ਉਹ ਸੱਚਾ ਨਾਮ ਜਿਹੜਾ ਹੈ ਅੰਤਰ ਦੇ ਵਿੱਚ ਹੈ, ਉਹ ਬਾਹਰ ਸੱਚਾ ਨਾਮ ਕਿਸੇ ਨੂੰ ਨਹੀਂ ਮਿਲਿਆ। ਜੜ ਚੇਤਨ ਸਭ ਨੂੰ ਆਧਾਰ ਦੇਣ ਵਾਲਾ ਉਹ ਸੱਚਾ ਨਾਮ ਇੱਕ ਆਵਾਜ਼ ਹੈ, ਇੱਕ ਧੁਨ ਹੈ। ਗੋਬਿੰਦ ਗੁਣ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਵਖਾਣੀ। ਸਾਰੇ ਗ੍ਰੰਥ ਪੋਥੀਆਂ ਸ਼ਾਸਤਰ ਪੜ੍ਹ ਕਰਕੇ ਦੇਖ ਲਓ, ਸਭ ਨੇ ਇੱਕੋ ਹੀ ਗੱਲ ਕਹੀ ਹੈ, ਉਹ ਪਰਮਾਤਮਾ ਗੋਬਿੰਦ ਦਾ ਇੱਕ ਗੁਣ ਹੈ ਜਿਸ ਨੂੰ ਨਾਮ ਕਿਹਾ ਗਿਆ, ਔਰ ਨਾਮ ਕੀ ਹੈ, ਉਸ ਦੇ ਵਿੱਚ ਇੱਕ ਧੁਨ ਹੈ, ਇੱਕ ਬਾਣੀ ਹੈ, ਇੱਕ ਨਿਰੰਤਰ ਆਵਾਜ਼ ਆ ਰਹੀ ਹੈ, ਔਰ ਉਸ ਦੇ ਵਿੱਚ ਜੋ ਹੈ ਪ੍ਰਕਾਸ਼ ਹੈ, ਉਸ ਪ੍ਰਕਾਸ਼ ਔਰ ਆਵਾਜ਼ ਨੂੰ ਸੱਚਾ ਨਾਮ ਕਹਿ ਕਰਕੇ ਪੁਕਾਰਿਆ ਗਿਆ। ਇਸੀ ਨਾਮ ਨੂੰ ਤੁਲਨਾ ਕੀਤੀ ਗਈ ਹੈ ਇਹ ਜੜ ਪ੍ਰਕਿਰਤੀ ਦੇ ਦਿੱਤੇ ਗਏ ਲਫ਼ਜ਼ਾਂ ਦੇ ਨਾਲ। ਕਾਰਨ ਕੀ ਸੀਗਾ ਕਿ ਅਸੀਂ ਇਸ ਦੇ ਜ਼ਰੀਏ ਉਸ ਤੱਕ ਪਹੁੰਚਣਾ ਹੈ, ਯਾਨੀ ਕਿ ਉਸ ਸੱਚੇ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਇੱਕ ਝੂਠਾ ਨਾਮ ਦਿੱਤਾ ਗਿਆ, ਇੱਕ ਝੂਠਾ ਅੰਮ੍ਰਿਤ ਪਿਲਾਇਆ ਗਿਆ। ਪਰ ਇਸ ਦੀ ਤੁਲਨਾ ਕਿਸ ਤਰੀਕੇ ਦੇ ਨਾਲ ਬਾਣੀ ਬਹੁਤ ਸਾਰੀ ਜਗ੍ਹਾ ਅਸੀਂ ਵਿਚਾਰ ਕਰਕੇ ਦੇਖੀਏ ਤੇ ਜੜ ਵਸਤੂ ਹੀਰਾ, ਹੀਰਾ ਅਮੋਲਕ ਨਾਮ ਹੈ, ਯਾਨੀ ਕਿ ਅਮੋਲ ਵਸਤੂ ਹੈ ਹੀਰਾ, ਉਸ ਨਾਮ ਨੂੰ ਕਿਹਾ ਗਿਆ। ਹੁਣ ਹੀਰੇ ਦੇ ਉੱਪਰ ਵਿਚਾਰ ਕਰੋ, ਹੀਰਾ ਨਾਮ ਕੋਈ ਕਿਸ ਤਰੀਕੇ ਨਾਲ ਹੋ ਸਕਦਾ ਹੈ? ਹੀਰਾ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਣ ਵਾਲੀ ਇੱਕ ਪੱਥਰ ਹੈ। ਬੇਸ਼ੱਕ ਇਸ ਜਗਤ ਦੇ ਵਿੱਚ ਉਸਦੀ ਕੀਮਤ ਹੋ ਸਕਦੀ ਹੈ, ਪਰ ਇਸ ਜਗਤ ਤੋਂ ਪਾਰ ਉਸਦੀ ਕੋਈ ਵੀ ਕੀਮਤ ਨਹੀਂ ਹੈ। ਉਹ ਇਸ ਜੀਵਾਤਮਾ ਨੂੰ ਲੈ ਕਰਕੇ ਸੱਚਖੰਡ ਨਹੀਂ ਜਾ ਸਕਦਾ। ਪਰ ਤੁਲਨਾ ਕੀਤੀ ਗਈ ਹੈ, ਸਮਝਾਇਆ ਗਿਆ ਹੈ, ਯਾਨੀ ਕਿ ਇੱਕ ਹੀਰੇ ਨੂੰ ਨਾਮ ਕਹਿ ਕਰਕੇ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ, ਸਿਰਫ ਸਮਝਾਉਣ ਵਾਸਤੇ, ਕਿਉਂਕਿ ਉਸ ਨਾਮ ਦੇ ਮੁਕਾਬਲੇ ਦੀ ਕੋਈ ਵਸਤੂ ਹੀ ਨਹੀਂ ਹੈ। ਕਿਸ ਤਰੀਕੇ ਦੇ ਨਾਲ ਇਸ ਨੂੰ ਸਮਝਾਇਆ ਜਾ ਸਕਦਾ? ਉਸੀ ਤਰੀਕੇ ਨਾਲ ਸਮਝਾਉਣ ਵਾਸਤੇ ਹੀ ਸਿਰਫ ਇਹ ਦਿੱਤੇ ਗਏ ਲਫ਼ਜ਼ ਜਿਹੜੇ ਨੇ, ਇਹਨਾਂ ਨੂੰ ਨਾਮ ਦੀ ਸੰਗਿਆ ਦਿੱਤੀ ਗਈ ਹੈ, ਇਹਨਾਂ ਨੂੰ ਮਾਨ ਦਿੱਤਾ ਗਿਆ, ਇਸ ਅੰਮ੍ਰਿਤ ਨੂੰ ਕਿਹਾ ਗਿਆ, ਪਾਣੀ ਨੂੰ ਅੰਮ੍ਰਿਤ ਕਿਹਾ ਗਿਆ, ਸਿਰਫ ਇਸ ਕਰਕੇ ਕਿ ਇਸ ਦੇ ਜ਼ਰੀਏ ਅਸੀਂ ਉਸ ਤੱਕ ਪਹੁੰਚਣਾ, ਅਸੀਂ ਇਸ ਦੀ ਕੀਮਤ ਨੂੰ ਸਮਝ ਸਕੀਏ। ਹੁਣ ਵਿਚਾਰ ਕਰਕੇ ਦੇਖੋ, ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਸੱਚੇ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਕੀ ਆਧਾਰ ਦਿੱਤਾ ਗਿਆ। ਉਸ ਪਰਮਾਤਮਾ ਦੀ ਕੋਈ ਵੀ ਐਸੀ ਵਿਧੀ ਨਹੀਂ ਹੈ ਜਿਸ ਦੇ ਵਿੱਚ ਉਹ ਕੈਦ ਹੋਵੇ, ਔਰ ਉਸ ਵਿਧੀ ਨੂੰ ਅਪਣਾਉਣ ਦੇ ਬਾਅਦ ਅਗਰ ਕੋਈ ਇਹ ਦਾਅਵਾ ਕਰੇ ਕਿ ਮੈਨੂੰ ਪਰਮਾਤਮਾ ਮਿਲ ਜਾਏਗਾ ਜਾਂ ਮਿਲਣਾ ਚਾਹੀਦਾ, ਤੇ ਇਹ ਕਦੀ ਸੰਭਵ ਨਹੀਂ ਹੈ। ਇਸ ਕਰਕੇ ਉਸ ਪਰਮਾਤਮਾ ਤੱਕ ਪਹੁੰਚਣ ਦੇ ਇਹ ਵਿਚਾਰ ਕਰਨ ਵਾਲਾ ਮਜਬੂਰ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਕਿਸ ਚੀਜ਼ ਨੂੰ ਧਾਰਨ ਕਰੀਏ ਕਿ ਉੱਥੇ ਤੱਕ ਪਹੁੰਚ ਸਕੀਏ ਜਿਸ ਜਗ੍ਹਾ ਸੱਚਾ ਨਾਮ ਹੈ। ਯਾਨੀ ਸੱਚੇ ਨਾਮ ਦਾ ਗੁਣ ਕੀ ਹੈ, ਕੋਈ ਲੰਬਾ ਮਜ਼ਬੂਨ ਨਹੀਂ। ਗੁਰੂ ਸਾਹਿਬ ਇੱਕੋ ਹੀ ਉਦਾਹਰਣ ਦੇ ਰਹੇ ਨੇ, ਇੱਕ ਜ਼ਬਾਨ ਨੂੰ ਲੈ ਲਓ, ਜ਼ਬਾਨ ਦੇ ਨਾਲ ਸੱਚ ਬੋਲਣਾ ਹੈ। ਜ਼ਬਾਨ ਦੇ ਨਾਲ ਹੀ ਅਸੀਂ ਇਹ ਜ਼ਬਾਨ ਦੇ ਜਿਹੜੇ ਸਵਾਦ ਨੇ, 36 ਭੋਜਨਾਂ ਦਾ ਸਵਾਦ ਹੈ, ਇਹ ਸਾਰੇ ਰਸਾਂ ਨੂੰ ਤਿਆਗ ਕਰਨਾ ਹੈ। ਅਸੀਂ ਰਸ ਤਿਆਗ ਨਹੀਂ ਸਕੇ, ਝੂਠ ਬੋਲਣਾ ਛੋੜ ਨਹੀਂ ਸਕੇ, ਤੇ ਅੰਤਰ ਨੂੰ ਸੱਚ ਕਿਸ ਤਰੀਕੇ ਨਾਲ ਪ੍ਰਗਟ ਹੋ ਜਾਏਗਾ, ਕਿਸ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਅਸੀਂ ਸੱਚ ਨੂੰ ਧਾਰਨ ਕਰ ਲਾਂਗੇ। ਅੰਦਰ ਬਾਹਰ ਜਿਸ ਜਗ੍ਹਾ ਵੀ ਅਸੀਂ ਸੰਗਤ ਕਰਨੀ ਹੈ, ਸੱਚ ਦੀ ਸੰਗਤ ਕਰਨੀ ਹੈ, ਅਸੀਂ ਸੰਗਤ ਵੀ ਝੂਠ ਦੀ ਕਰਦੇ ਹਾਂ। ਜਿੱਥੇ ਨਿੰਦਿਆ ਚੁਗਲੀ ਹੁੰਦੀ ਹੈ ਉੱਥੇ ਉਹਨਾਂ ਦਾ ਸਾਥ ਵੀ ਦਿੰਦੇ ਹਾਂ। ਘਰ ਬੈਠ ਕਰਕੇ ਏਸੀ ਲਗਾ ਕਰਕੇ ਅਸੀਂ ਕੈਸੇ ਸਕੀਮਾਂ ਬਣਾਉਂਦੇ ਹਾਂ ਲੋਕਾਂ ਦੇ ਗਲੇ ਕੱਟਣ ਦੇ, ਆਪਣੇ ਤੋਲ ਦੇ ਵਿੱਚ ਕਮੀ ਕਰਦੇ ਹਾਂ, ਪੈਮਾਨੇ 'ਚ ਕਮੀ ਕਰਦੇ ਹਾਂ, ਯਾਨੀ ਕਿ ਬੇਈਮਾਨੀ ਕਰਨ ਦੀ, ਅਧਿਕ ਤੋਂ ਅਧਿਕ ਧਨ ਕਮਾਉਣ ਵਾਸਤੇ ਅਸੀਂ ਕਿਤਨੇ ਪਾਪ ਕਮਾਉਣ ਵਾਸਤੇ ਕਿਤਨੀਆਂ ਹੀ ਵਿਧੀਆਂ ਨੂੰ ਧਾਰਨ ਕਰਦੇ ਹਾਂ। ਇਹ ਸਾਰੀ ਸਾਰੀ ਝੂਠ ਦੀ ਸੰਗਤ ਹੈ, ਔਰ ਐਸੀ ਸਾਰੀ ਝੂਠ, ਈਰਸ਼ਾ, ਨਿੰਦਿਆ, ਮਾਨ ਸਮਾਨ ਲਈ ਕੀਤੀ ਗਈ ਸੰਗਤ ਜਿਹੜੀ ਹੈ ਕਦੀ ਵੀ ਉਸ ਸੱਚ ਨੂੰ ਪ੍ਰਾਪਤ ਕਰਨ ਦੇ ਕਾਬਿਲ ਹੋ ਹੀ ਨਹੀਂ ਸਕਦੀ। ਤੇ ਵਿਚਾਰ ਕਰ ਲੈਣਾ ਚਾਹੀਦਾ ਕਿ ਸੱਚੇ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਅਗਰ ਇੱਕ ਇੰਦਰੀ ਜ਼ਬਾਨ ਨੂੰ ਇਤਨੇ ਭਿਆਨਕ ਰੂਪ ਦੇ ਵਿੱਚ ਸੱਚਾ ਹੋ ਜਾਣਾ ਪੈਂਦਾ ਕਿ ਅੰਦਰ ਬਾਹਰ ਇਹ ਕਰੋੜਾਂ ਹੀ ਜਨਮ ਲੱਗ ਜਾਂਦੇ ਨੇ ਸਿਰਫ ਇੱਕ ਜਿੰਦਰੀ ਨੂੰ ਸੱਚਾ ਕਰਨ ਵਾਸਤੇ, ਤੇ ਤਦ ਜਾ ਕਰਕੇ ਇਸ ਜ਼ਬਾਨ ਦੇ ਉੱਪਰ ਉਸ ਪਰਮਾਤਮਾ ਦਾ ਨਾਂ ਟੂੰ 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 ਦੀ ਆਵਾਜ਼ ਨਿਕਲਦੀ ਹੈ, ਨਹੀਂ ਤੇ ਇਹ ਸਾਰੀ ਸਿਰਫ ਮੈਂ ਦੀ ਆਵਾਜ਼ ਨਿਕਲਦੀ ਹੈ। ਤੇ ਦੂਸਰੀ ਪਾਸੇ ਜਿਹੜੀ ਤੁਲਨਾ ਕੀਤੀ ਗਈ ਹੈ ਇਹ ਜੜ ਪ੍ਰਕਿਰਤੀ ਦੇ ਲਫ਼ਜ਼ਾਂ ਦੀ ਜਾਂ ਪਾਣੀ ਦੀ, ਜਿਸ ਨੂੰ ਅੰਮ੍ਰਿਤ ਜਾਂ ਨਾਮ ਕਹਿ ਕਰਕੇ ਪੁਕਾਰਿਆ ਗਿਆ, ਤੇ ਵਿਚਾਰ ਕਰਕੇ ਦੇਖੋ ਅਗਰ ਇਹ ਇਤਨੇ ਭਿਆਨਕ ਰੂਪ ਦੇ ਵਿੱਚ ਸੱਚਾ ਹੋਣਾ ਪੈਂਦਾ, ਤੇ ਕਿਆ ਇਸ ਨਾਮ ਨੂੰ ਅਸੀਂ ਝੂਠੀ ਜ਼ਬਾਨ ਦੇ ਨਾਲ ਜਪ ਕਰਕੇ ਕਿਆ ਉਸ ਸੱਚ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹਾਂ? ਅੰਦਰ ਵਿਸ਼ੇ ਵਿਕਾਰਾਂ ਦੀ ਮੈਲ ਜਮਿਆ ਹੋਈ ਹੈ, ਔਰ ਇਹ ਪਾਣੀ ਰੂਪੀ ਅੰਮ੍ਰਿਤ ਪੀ ਕਰਕੇ ਅਸੀਂ ਉਹ ਮੈਲ ਨੂੰ ਕੱਢ ਲਵਾਂਗੇ? ਇਹ ਵਿਚਾਰ ਕਰ ਲੈਣਾ ਚਾਹੀਦਾ। ਇਹ ਅੰਦਰ ਜਿਹੜੀ ਵਿਸ਼ੇ ਵਿਕਾਰਾਂ ਦੀ ਮੈਲ ਜੰਮੀ ਹੋਈ ਹੈ, ਵਾਸਨਾ ਦੀ ਅੱਗ ਲੱਗੀ ਹੋਈ ਹੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਜਦ ਤੱਕ ਇਹ ਅੰਦਰੋਂ ਨਹੀਂ ਨਿਕਲਣਗੇ, ਜਦ ਤੱਕ 36 ਭੋਜਨਾਂ ਦਾ ਸਵਾਦ ਅਸੀਂ ਨਹੀਂ ਤਿਆਗਾਂਗੇ, ਇਸ ਜ਼ਬਾਨ ਦੇ ਨਾਲ ਸੱਚੇ ਨਹੀਂ ਹੋਵਾਂਗੇ, ਤੇ ਜਿਹੜੇ ਸਤਿਗੁਰ ਦੇ ਦਿੱਤੇ ਹੋਏ ਲਫ਼ਜ਼ ਨੇ ਨਾ, ਜਿਨ੍ਹਾਂ ਨੂੰ ਅਸੀਂ ਅਹੰਕਾਰ ਦੇ ਵਿੱਚ ਆ ਕਰਕੇ ਨਾਮ ਕਹਿ ਕਰਕੇ ਪੁਕਾਰਦੇ ਹਾਂ, ਇਹ ਕਦੇ ਵੀ ਸਾਰਥਕ ਨਹੀਂ ਹੋ ਸਕਦੇ। ਇਹਨਾਂ ਨੂੰ ਅਗਰ ਅਸੀਂ ਸਾਰਥਕ ਕਰਨਾ ਚਾਹੁੰਦੇ ਹਾਂ, ਇੱਕ ਪਾਸੇ ਅਸੀਂ ਕਹਿੰਦੇ ਹਾਂ ਇਹ ਪਰਮਾਤਮਾ ਦੇ ਦਿੱਤੇ ਹੋਏ ਪਵਿੱਤਰ ਲਫ਼ਜ਼ ਨੇ, ਇਹ ਪਰਮਾਤਮਾ ਦੇ ਨਾਮ ਨੇ, ਬ੍ਰਹਮੰਡ ਜਿਹੜੇ ਮੰਡਲ ਮੌਜੂਦ ਨੇ ਉਹਨਾਂ ਦੇ ਇੰਚਾਰਜਾਂ ਦੇ ਨਾਮ ਹਨ, ਤੇ ਯਾਦ ਰੱਖਣਾ ਇਹ ਸੱਚੇ ਹੋ ਕਰਕੇ ਹੀ ਪਵਿੱਤਰ ਜ਼ਬਾਨ ਦੇ ਨਾਲ ਹੀ ਉਹਨਾਂ ਦਾ ਨਾਮ ਲੈ ਕਰਕੇ ਅਸੀਂ ਇਹਨਾਂ ਨੂੰ ਸਾਰਥਕ ਕਰ ਸਕਾਂਗੇ। ਅਗਰ ਝੂਠੀ ਜ਼ਬਾਨ ਦੇ ਨਾਲ ਬੇਈਮਾਨੀ ਦੇ ਨਾਲ ਲੋਕਾਂ ਦਾ ਹੱਕ ਮਾਰ ਕਰਕੇ ਇਸ ਤਰੀਕੇ ਈਰਸ਼ਾ ਨਿੰਦਿਆ ਦੇ ਵਿੱਚ ਗੁਰੂ ਕੋਲ ਆ ਕਰਕੇ ਐਸੀਆਂ ਕਿਰਿਆ ਚਲਾ ਕਰਕੇ ਅਸੀਂ ਕੰਮ ਕਰਾਂਗੇ ਤੇ ਕਰੋੜਾਂ ਹੀ ਜਨਮਾਂ ਤੱਕ ਨਹੀਂ ਅਨੰਤ ਕਾਲ ਤੱਕ ਜਿਤਨੇ ਮਰਜ਼ੀ ਸਤਿਗੁਰਾਂ ਕੋਲ ਐਸੇ ਨਾਮ ਔਰ ਅੰਮ੍ਰਿਤ ਲੈ ਕਰਕੇ ਅਸੀਂ ਜਪਦੇ ਰਹੀਏ, ਇਹ ਜਪ ਕਦੀ ਕਾਬਿਲ ਨਹੀਂ ਬਣ ਸਕਾਂਗੇ। ਵਿਚਾਰ ਕਰ ਲੈਣਾ ਚਾਹੀਦਾ, ਇਹ ਸਾਰਾ ਮਜ਼ਮੂਨ ਜਿਹੜਾ ਇਹ ਮੌਖਿਕ ਮਜ਼ਮੂਨ ਨਹੀਂ ਹੈ, ਇਹ ਤਕਨੀਕੀ ਮਜ਼ਮੂਨ ਹੈ। ਇਹ ਮੌਖਿਕ ਤੋਂ ਤਕਨੀਕੀ ਰਿਜ਼ਲਟ ਨੂੰ ਪ੍ਰਾਪਤ ਕਰਨ ਲਈ ਅਸੀਂ ਕਲਪਨਾ ਕੀਤੀ ਹੈ। ਪਰਮਾਤਮਾ ਇੱਕ ਕਲਪਨਾ ਦਾ ਵਿਸ਼ੇ ਹੀ ਹੈ। ਅਗਰ ਅਸੀਂ ਉਸ ਨੂੰ ਯਕੀਨ ਕਰਨਾ ਚਾਹਵਾਂਗੇ ਤੇ ਉਸ ਦੇ ਲਈ ਸਾਨੂੰ ਮਿਹਨਤ ਕਰਨੀ ਪਏਗੀ, ਨਹੀਂ ਤੇ ਇਹ ਸਭ ਨੂੰ ਅਧਿਕਾਰ ਹੈ, ਕੋਈ ਉਸ ਦੇ ਉੱਪਰ ਯਕੀਨ ਕਰੇ ਜਾਂ ਨਾ ਕਰੇ। ਜਿਸ ਨੂੰ ਉਸ ਪਰਮਾਤਮਾ ਦੇ ਉੱਪਰ ਯਕੀਨ ਹੈ ਉਸੀ ਦੇ ਅੰਦਰ ਇਹ ਸ਼ਰਧਾ ਦਾ ਭਾਵ ਪੈਦਾ ਹੁੰਦਾ। ਜਿਸ ਦੇ ਅੰਦਰ ਸ਼ਰਧਾ ਆ ਜਾਂਦੀ ਹੈ ਉਸੀ ਨੂੰ ਉਹ ਪਰਮਾਤਮਾ ਆਪਣੀ ਭਗਤੀ ਦਿੰਦਾ, ਜਿਸ ਨੂੰ ਆਪਣੀ ਭਗਤੀ ਦਿੰਦਾ ਉਸੀ ਨੂੰ ਪ੍ਰੇਮ ਦੀ ਦੌਲਤ ਵੀ ਦਿੰਦਾ ਹੈ। ਉਹ ਪ੍ਰੇਮ ਦੇ ਨਾਲ ਭਾਵ ਸਹਿਤ ਕੀਤੀ ਗਈ ਸੇਵਾ ਜੜੀ ਹੈ, ਜਿਸ ਦੇ ਅੰਦਰ ਕੋਈ ਵੀ ਕਾਮਨਾ ਨਹੀਂ, ਕੋਈ ਵੀ ਇੱਛਾ ਨਹੀਂ, ਕੋਈ ਵੀ ਸਵਾਰਥ ਨਹੀਂ, ਤਾਂ ਹੀ ਜਾ ਕਰਕੇ ਇਸ ਜੀਵਾਤਮਾ ਦਾ ਨਾਂ ਜਿਹੜਾ ਇਸ 10 ਨੰਬਰਿਆਂ ਦੀ ਲਿਸਟਾਂ ਚੋਂ ਕੱਢ ਜਾਂਦਾ ਔਰ ਸੱਚਖੰਡ ਦੇ ਵਿੱਚ ਲੱਗੀ ਹੋਈ ਲਿਸਟ ਦੇ ਵਿੱਚ ਸ਼ਾਮਿਲ ਕਰ ਲਿਆ ਜਾਂਦਾ। ਇਸ ਕਰਕੇ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਸ ਰਸਨਾ ਨੂੰ ਪਵਿੱਤਰ ਕਰੀਏ, ਸਾਰੇ ਸਰੀਰ ਦੇ ਅੰਗਾਂ ਨੂੰ ਪਵਿੱਤਰ ਕਰੀਏ, ਅੰਦਰੋਂ ਬਾਹਰੋਂ ਮੈਲ ਨੂੰ ਧੋ ਦਈਏ। ਇਹ ਮਨ ਰੂਪ ਨੇ ਜਿਤਨੀ ਵੀ ਮੈਲ ਕਰੋੜਾਂ ਹੀ ਜਨਮ ਹੋ ਗਏ ਅਨੰਤ ਕਾਲ ਤੋਂ, ਇਸ ਨੇ ਸਿਰਫ ਮੈਲ ਹੀ ਇਕੱਤ੍ਰਿਤ ਕਰਾਈਏ। ਕਾਮਨਾ ਔਰ ਇੱਛਾ ਰੱਖ ਕਰਕੇ ਅਸੀਂ ਕੋਈ ਵੀ ਮਹਾਨ ਕਿਰਿਆ ਅਪਣਾ ਲਈਏ, ਪੂਰਨ ਸਤਿਗੁਰਾਂ ਨੂੰ ਰੋਜ਼ ਇਸ਼ਨਾਨ ਕਰਾਈਏ, ਪਰ ਅੰਤਰ ਦੇ ਵਿੱਚ ਕਾਮਨਾ ਮੌਜੂਦ ਹੈ ਤੇ ਸਾਸੀ ਬੰਧਨ ਦੇ ਵਿੱਚ ਆ ਜਾਵਾਂਗੇ। ਇਹ ਬੰਧਨ ਕੋਈ ਨਹੀਂ ਤੋੜ ਸਕਦਾ, ਇਹ ਸਾਰੇ ਬੰਧਨ ਇਹ ਜੀਵਾਤਮਾ ਨੇ ਖੁਦ ਖੜੇ ਕੀਤੇ ਨੇ। ਸਤਿਗੁਰੂ ਤਾਕਤ ਦਿੰਦੇ ਨੇ, ਰਸਤਾ ਦਿੰਦੇ ਨੇ, ਜਿਹੜਾ ਸਟੂਡੈਂਟ ਮਿਹਨਤ ਕਰਦਾ ਉਸ ਨੂੰ ਤਾਕਤ ਵੀ ਮਿਲਦੀ ਹੈ। ਅਗਰ ਕੋਈ ਕਵੇ ਕਿ ਤਾਕਤ ਕਦੋਂ ਮਿਲੇਗੀ ਤੇ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਜਦੋਂ ਤੂੰ ਮਿਹਨਤ ਕਰੇਗਾ, ਤੇ ਮਿਹਨਤ ਕਦੋਂ ਕਰਾਂਗਾ, ਜਦੋਂ ਸਾਡੀ ਮਦਰ ਹੋਏਗੀ, ਮਿਹਰ ਹੋਏਗੀ। ਯਾਨੀ ਕਿ ਕਿਹੜੀ ਚੀਜ਼ ਪਹਿਲੇ ਹੋਏਗੀ, ਅਸੀਂ ਅੱਖ ਬੰਦ ਕਰਕੇ ਇਹ ਸੋਚਣ ਬੈਠੇ ਹਾਂ ਕਿ ਸਤਿਗੁਰੂ ਪਹਿਲੇ ਮਿਹਰ ਕਰ ਦੇਣ, ਤੇ ਇਹ ਅਸੰਭਵ ਹੈ। ਅੱਜ ਤੱਕ ਇਸ ਤਰੀਕੇ ਨਾਲ ਨਹੀਂ ਹੋਏ। ਜਦੋਂ ਵੀ ਇਸ ਨੂੰ ਮਨੁੱਖਾ ਜਨਮ ਦਿੱਤਾ ਗਿਆ, ਇਹ ਪਰਮਾਤਮਾ ਦੀ ਮਿਹਰ ਨਾਲ, ਉਸ ਦੇ ਹੁਕਮ ਦੇ ਨਾਲ ਹੀ ਇਸ ਨੂੰ ਦਿੱਤਾ ਗਿਆ। ਤੇ ਜਦ ਇਸ ਮਿਹਰ ਨੂੰ ਅਸੀਂ ਸਾਰਥਕ ਨਹੀਂ ਕੀਤਾ, ਯਾਨੀ ਕਿ ਇਹ ਮਿਹਰ ਪ੍ਰਾਪਤ ਕਰਨ ਦੇ ਬਾਅਦ ਇਸ ਜਗਤ ਦੇ ਵਿੱਚ ਅਸੀਂ ਕਿਸ ਤਰੀਕੇ ਦੇ ਨਾਲ ਆਪਣੀ ਹਸਤੀ ਮਿਟਾਈ, ਕਿਸ ਤਰੀਕੇ ਦੇ ਨਾਲ ਅਸੀਂ ਲੋਕਾਂ ਦੇ ਗੁਣ ਗਾ ਰਹੇ ਹਾਂ, ਵਸਤੂ ਔਰ ਸੰਬੰਧਾਂ ਦੇ ਨਾਲ ਉਜੜ ਕਰਕੇ ਆਪਣੇ ਜਨਮ ਔਰ ਮਰਨ ਪੱਕੇ ਕਰ ਰਹੇ ਹਾਂ, ਤੇ ਕਿਸ ਤਰੀਕੇ ਦੇ ਨਾਲ ਪਰਮਾਤਮਾ ਦੀ ਉਹ ਸੱਚੀ ਦਇਆ, ਸੱਚੀ ਰਹਿਮਤ, ਸੱਚੀ ਮਿਹਰ, ਸੱਚਾ ਪ੍ਰੇਮ ਪ੍ਰਾਪਤ ਹੋ ਸਕਦਾ, ਤੇ ਤਦ ਤੱਕ ਅਸੀਂ ਨਹੀਂ ਆਪਣੇ ਸਰੀਰ ਨੂੰ ਇਸ ਦੇ ਕਾਬਿਲ ਬਣਾ ਸਕਦੇ ਜਦ ਤੱਕ ਗੁਰੂ ਦੇ ਉਪਦੇਸ਼ ਅਨੁਸਾਰ ਚੱਲ ਕਰਕੇ ਇਹ ਮੇਰੀ ਮੈਂ ਦੀ ਆਵਾਜ਼ ਨੂੰ ਖਤਮ ਕਰਕੇ ਤੂੰ ਦੀ ਆਵਾਜ਼ ਨਹੀਂ ਕੱਢ ਲੈਂਦੇ। ਇਸ ਕਰਕੇ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ, ਕੋਈ ਤੀਸਰੀ ਗੱਲ ਹੈ ਹੀ ਨਹੀਂ ਜੇ, ਅੱਜ ਔਰ ਕੱਲ ਦੇ ਵਿੱਚ ਹੀ ਇਹ ਗੜੀ ਗੰਢ ਜੜੀ ਹੈ ਖੁੱਲ ਜਾਣੀ ਹੈ। ਹੁਣ ਅੱਜ ਔਰ ਕੱਲ ਇਹ ਵਿਚਾਰ ਲੈਣਾ ਚਾਹੀਦਾ ਕਿ ਅਸੀਂ ਕਦੀ ਗੰਢ ਖੋਲਣ ਦੀ ਕੋਸ਼ਿਸ਼ ਕੀਤੀ, ਕਦੇ ਇਸ ਮੁਕਾਮ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ, ਕਦੀ ਇਸ ਕਬਰ ਚੋਂ ਨਿਕਲਣ ਲਈ ਅਸੀਂ ਕੋਈ ਉਦਮ ਕੀਤਾ, ਕੋਈ ਕਿਰਿਆ ਅਪਣਾਈ। ਸੋ ਸਾਧ ਸੰਗਤ ਜੀ, ਅੱਜ ਦੀ ਬਾਣੀ ਦੇ ਵਿੱਚ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰ ਚੁੱਕੇ ਹਨ ਕਿ ਜਿਹਨੇ ਵੀ ਇਸ ਜਗਤ ਦੇ ਵਿੱਚ ਆ ਕਰਕੇ ਮੈਂ ਨੂੰ ਅਪਣਾਇਆ ਹੈ, ਉਹ ਤੂੰ ਦੀ ਆਵਾਜ਼ ਨਹੀਂ ਕੱਢ ਸਕਿਆ, ਔਰ ਜਿਸ ਨੇ ਤੂੰ ਦੀ ਆਵਾਜ਼ ਨੂੰ ਨਹੀਂ ਕੱਢਿਆ ਕਦੇ ਵੀ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਨਹੀਂ ਬਣ ਸਕਿਆ। ਤੋ ਇਸ ਜਗਤ ਦੇ ਵਿੱਚ ਜਿਤਨਾ ਵੀ ਰਸਤਾ ਨਜ਼ਰ ਆਉਂਦਾ, ਤੀਰਥ, ਬਰਤ, ਨੇਮ ਜਾਂ ਜਿਤਨੇ ਵੀ ਹੋਰ ਉਪਾਏ, ਕਿਰਿਆ ਕਰਮ ਨਜ਼ਰ ਆ ਰਹੇ ਨੇ, ਸਾਰੇ ਅੰਧੇ ਖੂਹ ਦੇ ਵੀ ਲਿਜਾ ਕਰਕੇ ਜੀਵਾਤਮਾ ਨੂੰ ਖਤਮ ਕਰ ਦਿੰਦੇ ਨੇ। ਯਾਨੀ ਕਿ ਆਵਾਗਮਨ ਚੋਂ ਨਿਕਲਣ ਦਾ ਉਪਾਏ ਅਗਰ ਹੈ ਤੇ ਸੰਤ ਦੀ ਸੰਗਤ ਹੈ। ਸੰਤ ਦੀ ਸੰਗਤ ਕੀ ਹੈ ਕਿ ਸੰਤ ਦੇ ਉਪਦੇਸ਼ ਦੇ ਉੱਪਰ ਆਪਣੀ ਹਸਤੀ ਨੂੰ ਮਿਟਾ ਦੇਣਾ। ਜਿਨ੍ਹਾਂ ਨੇ ਆਪਣੀ ਹਸਤੀ ਸੰਤ ਦੇ ਉਪਦੇਸ਼ਾਂ ਅਨੁਸਾਰ ਖਤਮ ਕਰ ਦਿੱਤੀ, ਕੁਰਬਾਨ ਕਰ ਦਿੱਤੀ, ਉਸੀ ਦਾ ਰੂਪ ਹੋ ਗਏ, ਉਸੀ ਨੇ ਇਸ ਕਬਰ ਦੇ ਵਿੱਚੋਂ ਨਿਕਲਣ ਦੀ ਸਮਰੱਥਾ ਨੂੰ ਹਾਸਲ ਕਰ ਲਿਆ। ਇਹ ਜ਼ਿੰਦਗੀ ਭਰ ਦਾ ਕੰਮ ਹੈ, ਕੋਈ 2-2.5 ਘੰਟੇ ਦਾ ਮਜ਼ਮੂਨ ਨਹੀਂ ਹੈ। ਇਹ ਸਾਰੀਆਂ ਅਧੂਰੀਆਂ ਡੈਫੀਨੇਸ਼ਨਾਂ ਨੇ, ਇਹਨਾਂ ਅਧੂਰੀਆਂ ਡੈਫੀਨੇਸ਼ਨਾਂ ਦੇ ਵਿੱਚੋਂ ਨਿਕਲ ਜਾਓ, ਇਹ ਸਾਰੇ ਪਰਮਾ ਦੇ ਵਿੱਚੋਂ ਨਿਕਲ ਜਾਓ। ਪਲ ਪਲ ਇਹ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਪ੍ਰਾਣ ਸ਼ਕਤੀ, ਜਿਸ ਦੇ ਵਿੱਚੋਂ ਤੂੰ ਦੀ ਆਵਾਜ਼ ਨਿਕਲਣੀ ਚਾਹੀਦੀ, ਮੈਂ ਦੀ ਆਵਾਜ਼ ਨਹੀਂ ਨਿਕਲਣੀ ਚਾਹੀਦੀ। ਜਦ ਤੱਕ ਮੈਂ ਹੈ ਤਦ ਤੱਕ ਤੂੰ ਨਹੀਂ ਹੈ, ਔਰ ਜਿੱਥੇ ਤੂੰ ਹੈ ਉੱਥੇ ਮੈਂ ਦੀ ਕਿਆ ਤਾਕਤ ਹੈ ਕਿ ਆ ਕਰਕੇ ਵਸ ਜਾਏ। ਮੈਂ ਮਨ ਹੈ, ਤੂੰ ਅਕਾਲ ਪੁਰਖ ਹੈ, ਅਸੀਂ ਅਕਾਲ ਪੁਰਖ ਦੇ ਅੰਸ਼ ਹਾਂ। ਅਕਾਲ ਪੁਰਖ ਨੂੰ ਮਿਲਣ ਵਾਸਤੇ ਹੀ ਉਸਨੇ ਪ੍ਰਸੰਨ ਹੋ ਕਰਕੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ, ਇਹ ਮਨੁੱਖੀ ਚੋਣ ਦਿੱਤੀ ਹੈ, ਉਹਦੀ ਜਿਹੜੀ ਪ੍ਰਾਣ ਸ਼ਕਤੀ ਹੈ ਆਪਣੇ ਉੱਤੇ ਕੁਰਬਾਨ ਕਰਵਾਉਣ ਵਾਸਤੇ ਦਿੱਤੀ ਹੈ, ਔਰ ਸਾਡਾ ਫਰਜ਼ ਬਣਦਾ ਕਿ ਇਹ ਸਾਰੀ ਭੇਟ ਜਿਹੜੀ ਹੈ ਉਸ ਅਕਾਲ ਪੁਰਖ ਦੇ ਚਰਨੀ ਕਰਦੀ ਹੈ, ਤਾਂ ਹੀ ਜਾ ਕਰਕੇ ਇਸ ਜੀਵਾਤਮਾ ਦਾ ਉਧਾਰ ਹੋ ਸਕਦਾ। ਹੋਰ ਨਾ ਤਾਂ ਕੋਈ ਰਸਤਾ ਹੈ ਇਸ ਜਗਤ ਦੇ ਵਿੱਚ, ਔਰ ਨਾ ਹੀ ਕੋਈ ਐਸਾ ਕੋਈ ਉਪਾਅ ਹੈ ਕਿ ਇਹ ਜੀਵਾਤਮਾ ਜੋ ਹੈ ਜਨਮ ਮਰਨ ਦੇ ਵਿੱਚੋਂ ਨਿਕਲ ਸਕਦੀ ਹੈ। ਤੋ ਸਾਧ ਸੰਗਤ ਜੀ, ਅੱਜ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਜੀਵਾਤਮਾ ਦਾ ਉਧਾਰ ਹੋ ਸਕਦਾ, ਔਰ ਇਹ ਉਧਾਰ ਕਰਾਉਣ ਵਾਸਤੇ ਹੀ, ਇਹ ਪੁੰਨ ਖੱਟਣ ਵਾਸਤੇ ਹੀ ਅਸੀਂ ਸਾਰੇ ਇੱਥੇ ਇਕੱਤ੍ਰਿਤ ਹੋਏ ਹਾਂ। ਗੁਰੂ ਨਾਨਕ ਸਾਹਿਬ ਜਿਹੜੀ ਬਾਣੀ ਦਿੰਦੇ ਨੇ ਉਹਦੇ 'ਚ ਕੁਛ ਤੁਕਾਂ ਵੀ ਲੈਂਦੇ ਨੇ, ਕੁਛ ਦ੍ਰਿਸ਼ਟਾਂਤ ਵੀ ਦਿੰਦੇ ਨੇ, ਪਰ ਉਹਨਾਂ ਦਾ ਭਾਵ ਸਿਰਫ ਇਤਨਾ ਹੁੰਦਾ ਕਿ ਅਸੀਂ ਉਸ ਰੂਹਾਨੀਅਤ ਦੇ ਮਜ਼ਮੂਨ ਨੂੰ ਅੱਛੇ ਢੰਗ ਦੇ ਨਾਲ ਜਾਣ ਸਕੀਏ, ਉੱਥੇ ਤੱਕ ਪਹੁੰਚ ਸਕੀਏ ਜਿੱਥੇ ਤੱਕ ਪਹੁੰਚਣ ਵਾਸਤੇ ਸਾਨੂੰ ਇਹ ਦੋ ਪੈਰ ਦੀ ਜੂਨ ਦਿੱਤੀ ਗਈ ਹੈ। ਹੋਰ ਕੋਈ ਵੀ ਉਹਨਾਂ ਦਾ ਭਾਵ ਨਹੀਂ, ਕੋਈ ਨਿਆਂ ਮਤ ਜਾਂ ਧਰਮ ਚਲਾਉਣਾ ਨਹੀਂ, ਨਾ ਕਿਸੇ ਦੀ ਨਿੰਦਿਆ ਜਾਂ ਵਡਿਆਈ ਕਰਨਾ, ਕੋਈ ਵੀ ਮਾਈ ਪਾਈ ਅੱਗੇ ਹੋ ਕਰਕੇ ਇਸ ਸਾਰੀ ਪ੍ਰਕਿਰਿਆ ਦਾ ਕੁਛ ਹੋਰ ਅਰਥ ਕੱਢਦਾ ਤੇ ਉਸ ਦੀ ਆਪਣੀ ਮਨਮਤ ਹੈ। ਗੁਰਮਤ ਦਾ ਇਹ ਸਾਰੀ ਪ੍ਰਕਿਰਿਆ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ।